நாம் திரிவாரும் தருவதியும் ஸ்ரீநாதக பரசோத்தமன் பரம பராவரணா சரணம வந்தனா தற்கால் தற்பர்மா ஸ்ரீநாதக அங்கத குரு அமரதாஸ் பதமந்த ராமதாஸ் அர்ஜுன குரு பாஸ்ரீ ஹர்கோவிந்த ஹர்ராவை ஹரகிருஷ்ண குரு தேக பகதர் சந்த தசமே கோவிந்த சிங்க குரு நமோ சரணே அரவிந்த ஜாமே அமிர்த ஜான ஹை மானக பகத் வைராக் ஸ்ரீ குரு கிரந்த சாஹிப் யோகத் பந்தோ கா அனுராக் ஜான தியான கிஷ் கர்ம ந ஜானா சார ந ஜானா सब ते वड्डा सतगुरु नानक दिन कर राखी मेरी ज्यों बुलावे त्यों बोले स्वामी कुदरत कवना हमारी साध संग नानक जग गायो जो प्रभु की हद प्यारी परम सरकार जो साहिब श्री गुरु ग्रंथ साहिब के चरणों में सज बैठे गुरु प्यारी गुरु सवारी साध संगत जी रज के पते बुलाओ वाहिगुरु जी का खालसा वाहिगुरु जी की फतेह। सतगुरु गरीब नवाज साहिब श्री गुरु ग्रंथ साहिब के चरणों में आप जी आए हो बड़े भागा वाले हो गुरु महाराज सच्चे पातशाह का दर्शन करना ही बहुत फलदायक है। कोल पला गुरु का दर्शन करने का महात्मा है और बाणी सुन का महाराज कहते हैं कई कोटक जग पला सुन गावन हारे राम। गुरु की बाणी सुनने वाले गाने वाले को कई करोड़ा जगह के फल तो भी ज्यादा महात्म प्राप्त होता है। सो आप जी ने गुरु महाराज के चरणा च आके गुरु महाराज की बाणी सुनी है गुरु जी ने दर्शन किए हैं बड़े भागा वाले हो। सतगुरु महाराज सच्चे पातशाह के चरणों में पिछले दिनों तो गुरलाब दिया गुरु की बाणी के विचार आप दिया जो ही मत जिनी बख्शी है महाराज ने उसके मुताबिक जो चल रहे विचार है सो आप जी श्रवण कर रहे हो। तो सतगुरु पूरा गुरु अते अधूरे ते पूरे की फर्क है यही विचार आप कल कर रहे थी। सो सतगुरु महाराज सच्चे पातशाह जी विचार कबीर भगत जी कह लगे उन्होंने अपनी बाणी प्रमाण किया जो आप जी कल सुन रहे थी कि ये चार वस्तुआ चार चीजा मनुख नई बारी करनिया चाहिए ने दोबारा नहीं कि चार गिड़िया ने उन्हें सो गुर करो जे बहुत ना करना गुरु एक बारी करो फिर मुड़ के बदलना ना पवे कि सो गुर करो जे बहुत ना करना सो पद रहो जे बहुत ना रखना पद मंत्र गुरु का शब्द ओ अभ्यास करो उन जपना करो जेड़ा मुड़ के बदलना ना पवे देना हो कि जपद्या जपद्या की उम्र लंघ गई होने तो ठीक नहीं आए को रो लीए कि मंत्र को किसी गुरु को मंत्र सो मुड़ के बदलना ना पवे सो ध्यान करो जे बहुत न धरना और चौथा है कि ऐसे मरो जे बहुत न मरना। ये चार गल बड़ी छोटी दिया पड़ने बड़े समझ हो रहा कि ਕਹਿੰਦੇ ਕਿਉਂਕਿ ਮਨੁੱਖਾਂ ਦਾ ਬੰਦੇ ਦੀ ਆਦਤ ਹੈ ਅੱਜ ਇਹ ਗੁਰੂ ਬਣਾਇਆ ਜਿਹਦੇ ਭਰੋਸਾ ਕਰ ਲਿਆ ਕੱਚਾ ਭਰੋਸਾ ਸਾਡਾ ਸਾਡਾ ਭਰੋਸੇ ਬੜੇ ਕੱਚੇ ਹੁੰਦੇ ਨੇ ਕਿ ਅੱਜ ਹੋਰ ਤੇ ਭਰੋਸਾ ਕਰ ਲਿਆ ਤੋਂ ਟੁੱਟ ਗਿਆ ਅਗਲੇ ਨੇ ਹੋਰ ਤੇ ਕਰ ਲਿਆ ਦੂਜੇ ਤੀਜੇ ਨੇ ਹੋਰ ਤੇ ਕਰ ਲਿਆ ਸਾਰੀ ਜ਼ਿੰਦਗੀ ਉਹਨੇ ਖਰਾਬ ਹੋ ਜਾਂਦੀ ਹੈ। ਪੁਰਾਤਨ ਗ੍ਰੰਥਾਂ ਵਿਚ ਵੀ ਪੜਿਆ ਪੁਰਾਤਨ ਰਿਸ਼ੀ ਮੁਨੀਆਂ ਨੇ ਕਈ ਕਈ ਗੁਰੂ ਧਾਰਨ ਕੀਤੇ ਕਹਿੰਦੇ ਦੱਤਾਤ੍ਰੇਅ ਨੇ ਇੱਕੀ ਗੁਰੂ ਧਾਰੇ ਇੱਕ ਤੋਂ ਠੀਕ ਨੀ ਆਇਆ ਕੰਮ ਫਿਰ 50 ਧਾਰਨ ਕੀਤਾ ਫਿਰ ਦੂਜੇ ਕੋਲੋਂ ਨੀ ਗੱਲ ਬਣੀ ਤੀਜੇ ਨੂੰ ਧਾਰਨ ਕੀਤਾ ਤੀਜੇ ਕੋਲੋਂ ਗੱਲ ਨਹੀਂ ਬਣੀ ਚੌਥੇ ਨੂੰ ਧਾਰਨ ਕੀਤਾ ਇੱਕੀ ਗੁਰੂ ਦੱਤਾਤ੍ਰੇਅ ਨੇ ਧਾਰਨ ਕੀਤੇ। ਬਰਤਵੀਰ ਭਗਤ ਜੀ ਕਹਿੰਦੇ ਗੁਰੂ ਉਹ ਬਣਾਓ ਉਹ ਕਰੋ ਜਿਹੜਾ ਗੁਰੂ ਮੁੜ ਕੇ ਬਦਲਾ ਨਾ ਪਵੇ। ਐਸਾ ਗੁਰੂ ਹੋਣਾ ਚਾਹੀਦਾ ਜਿਹੜਾ ਮੁੜ ਕੇ ਬਦਲਣਾ ਨਾ ਪਵੇ। ਸੋ ਗੁਰ ਕਰੋ ਐਸਾ ਗੁਰੂ ਧਾਰਨ ਕਰੋ। ਕਬੀਰ ਭਗਤ ਜੀ ਦੇ ਆਪਣੇ ਤਜਰਬੇ ਨੇ ਕਿਉਂਕਿ ਆਪਣਾ ਜੀਵਨ ਹੈ ਇੱਕ ਗਰੀਬ ਘਰ ਪੈਦਾ ਹੋਏ ਨੇ ਪਰ ਗੁਰੂ ਨੇ ਕਿਰਪਾ ਕੀਤੀ ਹੈ ਪਰਮਾਤਮਾ ਨੇ ਕਿਰਪਾ ਕੀਤੀ ਹੈ ਸੋਝੀ ਹੋ ਗਈ ਗੁਰੂ ਨੂੰ ਧਾਰਨ ਕੀਤਾ ਫਿਰ ਉਸਨੇ ਗੁਰੂ ਧਾਰ ਕੇ ਸਿਮਰਨ ਕੀਤਾ ਬਾਣੀ ਪੜ੍ਹੀ ਨਾਮ ਜਪਿਆ ਤੇ ਪ੍ਰਾਪਤੀ ਕਰ ਲਈ ਕਿਉਂਕਿ ਜਿਨ੍ਹਾਂ ਦੇ ਆਪਣੇ ਤਜਰਬੇ ਸੀ ਆਪਣਾ ਜੀਵਨ ਸੀ ਉਹ ਇਹ ਗੱਲਾਂ ਕਰਦੇ ਨੇ। ਸੁਖਵੀਰ ਭਗਤ ਜੀ ਕਹਿਣ ਲੱਗੇ ਐਸੇ ਗੁਰੂ ਨੂੰ ਧਾਰਨ ਕਰੋ ਜਿਹੜਾ ਮੁੜ ਕੇ ਧਾਰਨਾ ਨਾ ਪਵੇ। ਫਿਰ ਉਹ ਕੈਸਾ ਗੁਰੂ ਚਾਹੀਦਾ ਇਸ ਬਾਰੇ ਵੀ ਸਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਗੁਰੂ ਕੈਸਾ ਹੋਵੇ ਕਿਉਂਕਿ ਮਹਾਰਾਜ ਕਹਿੰਦੇ ਐਸਾ ਨਾ ਹੋਵੇ ਗੁਰੂ ਵੀ ਧਾਰਦਾ ਪਰ ਗੁਰੂ ਹੀ ਕੱਚਾ ਹੈ। ਮਹਾਰਾਜ ਇਹ ਫਰਮਾਨ ਕਰਦੇ ਨੇ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤੇਰਾ ਨਫਰ ਕਿਥੋਂ ਰੱਜ ਖਾਏ। ਜਿਹਦਾ ਮਾਲਕ ਹੀ ਨੰਗ ਭੁੱਖ ਨਾਲ ਭੁੱਲਦਾ ਉਹਦਾ ਨੌਕਰ ਚਾਕਰ ਸੇਵਕ ਹੀ ਖਾਏਗਾ। ਮਹਾਰਾਜ ਕਹਿੰਦੇ ਮਾਲਕ ਦੇ ਕੋਲ ਹੀ ਕੁਛ ਨੀ ਹੈ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤੇਰਾ ਨਫਰ ਕਿਥੋਂ ਰੱਜ ਖਾਏ। ਜੇ ਸਾਹਿਬ ਕਹਿ ਕਰ ਹੱਥ ਹੋਵੇ ਤੋ ਨਫਰਿਆ ਤਿਆਰ ਨਫਰ ਦੇ ਹੱਥ ਸੇਵਕ ਦੇ ਹੱਥ ਉਹੀ ਚੀਜ਼ ਲੱਗਣੀ ਜੇ ਮਾਲਕ ਦੇ ਕੋਲ ਹੈ ਮਾਲਕ ਕੋਲ ਹੈ ਹੀ ਨੀ ਸੇਵਕ ਕੋਲ ਕਿਥੋਂ ਆਏ ਨੀ। ਸੋ ਨਫਰੇ ਹੱਥ ਆਵੇ ਅਣਹੁੰਦੀ ਕਿਥੋਂ ਪਾਏ ਕਹਿੰਦੇ ਅਣਹੁੰਦੀ ਕਿਥੋਂ ਲਿਆਏਗਾ। ਫਿਰ ਹੋਰ ਗੱਲ ਕਹਿੰਦੇ ਜਿਸ ਕੀ ਸੇਵਾ ਕੀਤੀ ਪਹਿਲੇ ਕਾ ਮੰਗੀ ਹੈ ਸਾ ਸੇਵਾ ਔਖੀ ਹੋਈ ਸੇਵਾ ਵੀ ਕੀਤੀ ਲੇਖਾ ਵੀ ਫਿਰ ਲੈ ਗਿਆ। ਜਿਸ ਗੁਰੂ ਦੀ ਸੇਵਾ ਕਰਨ ਤੋਂ ਬਾਅਦ ਵੀ ਲੇਖਾ ਨਾ ਮੁੱਕੇ ਐਸੇ ਗੁਰੂ ਦੀ ਸੇਵਾ ਕਰਨ ਦਾ ਫਲ ਕੀ ਮਿਲਿਆ। ਮਹਾਰਾਜ ਕਹਿੰਦੇ ਐਸੀ ਸੇਵਾ ਕਰਨ ਦਾ ਫਲ ਕੀ ਮਿਲਿਆ। ਫਿਰ ਕਬੀਰ ਜੀ ਕਹਿੰਦੇ ਐਸਾ ਗੁਰੂ ਹੋਣਾ ਚਾਹੀਦਾ ਜਿਹੜਾ ਇੱਕ ਵਾਰੀ ਕਰੀਏ ਤੇ ਉਹੀ ਗੁਰੂ ਬੇੜਾ ਪਾਰ ਕਰਦੇ ਨੇ। ਪਰ ਨਾਲ ਕਬੀਰ ਨੇ ਇਹ ਵੀ ਕਿਹਾ ਕੱਲੇ ਗੁਰੂ ਦੀ ਗੱਲ ਨਹੀਂ ਹੈ ਸਾਡਾ ਵੀ ਭਰੋਸਾ ਹੋਣਾ ਚਾਹੀਦਾ। ਕਹਿੰਦੇ ਸਮਝੀਏ ਗੁਰੂ ਕੋਲੋਂ ਤਕਸ ਰਹਿ ਗਈ ਮੈਂ ਗੁਰੂ ਧਾਰਨ ਤੇ ਕਰ ਲਿਆ ਮੈਂ ਤਾਂ ਪੂਰੀ ਸੀ ਗੁਰੂ ਕੋਲੋਂ ਤਕਸ ਰਹਿ ਗਈ ਨਹੀਂ। ਕਬੀਰ ਜੀ ਕਹਿੰਦਾ ਇਹ ਵੀ ਸੁਣ ਲਓ ਹੁਣ ਅਗਲੀ ਗੱਲ ਕਬੀਰ ਦੀ ਕਬੀਰ ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾ ਮਹਿ ਚੂਕ। ਜਿੱਥੇ ਗੁਰੂ ਪੂਰਾ ਕਰਨਾ ਨਾ ਤਾਂ ਸਾਡਾ ਭਰੋਸਾ ਵੀ ਪੂਰਾ ਹੋਣਾ ਚਾਹੀਦਾ ਸਿੱਖ ਵੀ ਪੂਰਾ ਹੋਵੇ। ਕਿਉਂ ਮੈਂ ਪਹਿਲੀ ਬੇਨਤੀ ਕੀਤੀ ਪੂਰੇ ਨੂੰ ਪੂਰੇ ਹੀ ਮਿਲਦਾ ਸੱਚ ਨਾਲ ਸੱਚ ਜੁੜਦਾ ਚੂਰ ਨਾਲ ਚੂਰ ਜੁੜਦਾ ਮੈਲ ਨਾਲ ਮੈਲ ਜੁੜਦੀ ਹੈ ਪਵਿੱਤਰਤਾ ਨਾਲ ਪਵਿੱਤਰਤਾ ਮਿਲਦੀ ਹੈ। ਚੂਰ ਨਾਲ ਸੱਚ ਦਾ ਜੋੜ ਨਹੀਂ ਹੁੰਦਾ ਹੈ ਗੁਰਬਾਣੀ ਪ੍ਰਮਾਣ ਕਰਦੀ ਹੈ ਪਰਤਾਂ ਪੈਸੇ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਤੇ ਸੰਸਾਰੀ ਲੋਕਾਂ ਦਾ ਜੋੜ ਨਹੀਂ ਮਿਲਦਾ ਹੈ ਸੰਸਾਰੀ ਨਾਲ ਸੰਸਾਰੀ ਮਿਲਦੇ ਨੇ ਔਰ ਭਗਤਾਂ ਨਾਲ ਭਗਤ ਮਿਲਦੇ ਨੇ। ਸੰਸਾਰੀਆਂ ਨੂੰ ਸੰਸਾਰੀ ਮਿਲਦੇ ਨੇ ਭਗਤਾਂ ਨੂੰ ਭਗਤ ਮਿਲਦੇ ਨੇ। ਇਸੇ ਕਰਕੇ ਅਸੀਂ ਭੁਲੇਖ ਜਾਣਾ ਜਿਹੜਾ ਕਿ ਕਿਸੇ ਕੋਲ ਬਹੁਤ ਵੱਡਾ ਕੱਚ ਹੁੰਦਾ ਹੈ ਬਹੁਤ ਵੱਡਾ ਮਹਾਤਮਾ ਹੋਵੇਗਾ ਗਲਤ ਹੈ ਨਹੀਂ ਉਹ ਸਮਾਜ ਦੇ ਇਸ ਤਰ੍ਹਾਂ ਦਾ ਬਹੁਤ ਵੱਡਾ ਸਮਾਜ ਸਮਾਜ ਕੋਲੇ ਜਾਂਦਾ ਹੈ ਜਿਹੜਾ ਜਿੱਥੇ ਸਮਾਜ ਦੇ ਵਿੱਚ ਸੰਬੋਧੀ ਗੱਲ ਬਣਦੀ ਸਮਾਜ ਨੂੰ ਜਿਹੜੀ ਗੱਲ ਚੰਗੀ ਲੱਗਦੀ ਉਹ ਸੁਣ ਕੇ ਰਾਜੀ ਹੈ ਔਰ ਸੱਚ ਸੱਚ ਕੋਲ ਜਾਂਦਾ। ਮਹਾਤਮਾ ਬੁੱਧ ਦਾ ਚੇਲਾ ਹੋਇਆ ਆਨੰਦ ਕੋਲ ਤੇ ਬਚਨ ਕਹਿ ਦਿੱਤਾ ਸੀ ਆਨੰਦ ਕਹਿੰਦਾ ਗੱਲ ਸੁਣ ਇਹ ਭੁਲੇਖੇ ਚਲਾ ਜਾਈ ਮੈਂ ਤੈਨੂੰ ਸਿੱਖਿਆ ਦਿੰਦਾ ਕਿ ਜਿਸ ਮਹਾਤਮਾ ਦੇ ਕੋਲ ਬਹੁਤ ਵੱਡਾ ਇਕੱਠ ਹੈ ਬਹੁਤ ਵੱਡੇ ਇਕੱਠ ਕੋਈ ਮਹਾਤਮਾ ਨਹੀਂ ਹੁੰਦਾ ਹੈ। ਬਹੁਤ ਵੱਡੇ ਕੱਟ ਨੂੰ ਚੰਗਾ ਨਾ ਸਮਝਣਾ, ਬਹੁਤ ਵੱਡੇ ਕੱਟ ਦੀ ਕੋਈ ਚੰਗੇ ਪੁਰਸ਼ ਨਹੀਂ ਹੁੰਦੇ। ਪਰ ਦੂਜੀ ਗੱਲ ਕਹਿਣਾ ਕਿ ਬਹੁਤ ਚੰਗੇ ਪੁਰਸ਼ਾਂ ਦੀ ਸੰਸਾਰ ਤੇ ਭੀੜ ਕਦੇ ਹੁੰਦੀ ਨਹੀਂ ਹੈ, ਉਹਦਾ ਕਦੇ ਨਾ ਕਦੇ ਹੁੰਦੇ, ਉਹਨਾਂ ਨਾਲ ਜੁੜਦੇ ਨੀ ਕੋਈ ਸਮਾਜ, ਜੁੜਦਾ ਜਿਹੜੀ ਸਮਾਜ ਦੇ ਨਾਲ ਮਿਲਦਾ ਜੁਲਦਾ ਹੋਵੇਗਾ, ਸਮਾਜ ਉਹਦੇ ਕੋਲੇ ਨੀ ਜੁੜਦਾ ਹੈ, ਉਹਦੇ ਕੋਲੇ ਬਹੁਤੇ ਕੱਟ ਨਹੀਂ ਹੁੰਦੇ ਜਿਹੜੇ ਮਹਾਤਮਾ ਪਰ ਕਿਉਂਕਿ ਜੋੜ ਨੀ ਪੈਂਦਾ, ਜੋੜ ਰਹਿੰਦਾ ਆਪਣੇ ਵਰਗੇ ਦੇ ਨਾਲ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਕਬੀਰ ਭਗਤ ਜੀ ਵੀ ਕਹਿੰਦੇ ਨੇ, ਕਬੀਰ ਜੀ ਕਹਿੰਦੇ ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ। ਸਤਿਗੁਰ ਪੂਰਾ ਕੀ ਕਰੇ, ਸਿੱਖਾਂ ਦੇ ਵਿੱਚ ਗਲਤੀ ਹੈ, ਸਿੱਖਾਂ ਵਿੱਚ ਕਠਤਾ ਹੀ ਹੈ ਜੀ, ਸਿੱਖ ਦਾ ਦਿਲ ਵਿਸ਼ਵਾਸ ਹੀ ਨਹੀਂ ਹੈ ਜੀ, ਹਾਂਜੀ ਸਿੱਖ ਦਾ ਭਰੋਸਾ ਹੀ ਨਹੀਂ ਹੈ ਪੂਰਾ, ਗੁਰੂ ਤੇ ਪੂਰਾ ਹੈ ਪਰ ਸਿੱਖ ਦਾ ਭਰੋਸਾ ਪੂਰਾ ਨਹੀਂ ਹੈ। ਗੁਰਮੁਖ ਆਪਾਂ ਨਿੱਚੇ ਦੀ ਗੱਲ ਵੱਲ ਧਿਆਨ ਦਈਏ ਨਾ, ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸੇ ਗੁਰ ਮੰਨਦੇ ਨੇ, ਪਰ ਮਾਪ ਕੱਢਣਾ ਸੀ ਸਾਰੇ ਥਾਵਾਂ ਤੇ ਇੱਕੋ ਜਿਹਾ ਮੰਨਦੇ ਹਾਂ, ਜਿੱਥੇ ਅਸੀਂ ਜੁੜੇ ਹਾਂ, ਜਿੱਥੇ ਸਾਡਾ ਮਨ ਜੁੜਿਆ ਉਹੀ ਗੁਰੂ ਗ੍ਰੰਥ ਸਾਹਿਬ ਸਾਡਾ ਹੈ, ਤੇ ਜਿੱਥੇ ਅਸੀਂ ਜੁੜੇ ਨਹੀਂ ਉਹ ਕਿਸੇ ਦਾ ਹੋ ਰਹੀ ਹੈ, ਉੱਥੇ ਜੋ ਮਰਜ਼ੀ ਹੋਈ ਜਾਵੇ, ਤੇ ਜਿੱਥੇ ਸਾਡਾ ਮਨ ਮੰਨਿਆ ਉਸ ਨੂੰ ਅਸੀਂ ਮੰਨਦੇ ਹਾਂ, ਤੇ ਇਹੀ ਗੁਰੂ ਹੈ। ਚਲੋ ਦੂਰ ਕੇ ਜਾਓ, ਅਸੀਂ ਹਰਿਮੰਦਰ ਸਾਹਿਬ ਹੁਣ ਤੇ ਤੁਹਾਡੇ ਕੋਲ ਟੀਵੀ ਹੈ ਦੇਖ ਲਿਆ ਕਰੋ, ਪਹਿਲਾਂ ਤੇ ਜਾਣਾ ਪੈਂਦਾ ਸੀ ਹਰਿਮੰਦਰ ਸਾਹਿਬ ਦੇ ਵਿੱਚ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਆਉਂਦੀ ਹੈ ਸਵਾ 5 ਵਜੇ ਅਤੇ ਰਾਤ ਨੂੰ 10 ਵਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਕੋਠਾ ਸਾਹਿਬ ਬਿਰਾਜਮਾਨ ਹੁੰਦੇ ਨੇ, ਜਾਣ ਵੇਲੇ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ, ਮੈਂ ਵੀ ਪਾਲਕੀ ਨੂੰ ਮੋਢਾ ਲਾਉਣਾ, ਮੇਰਾ ਵੀ ਪਾਲਕੀ ਨੂੰ ਹੱਥ ਲੱਗ ਜਾਏ ਔਰ ਮੈਂ ਵੀ ਪਾਲਕੀ ਤੱਕ ਪਹੁੰਚ ਜਾਵਾਂ, ਔਰ ਉੱਥੇ ਸਗੋਂ ਹੋਰ ਵੀ ਕਲੇਸ਼ਰੇ ਪਿੱਛੇ ਸੁਣੇ ਹੋਣਗੇ ਕਿ ਬੀਬੀਆਂ ਨੇ ਮੰਗ ਕੀਤੀ ਜਦੋਂ ਕਿ ਬੀਬੀਆਂ ਨੂੰ ਉੱਥੇ ਮੋਢਾ ਲਾਉਣ ਦਾ ਗੁਰੂ ਸਾਹਿਬ ਤੋਂ ਲੈ ਕਰਕੇ ਮੈਂ ਜ਼ਿਆਦਾ ਤੁਰੀਆਂ ਦੀ ਨਹੀਂ ਜਾ ਸਕਦੀਆਂ, ਕਦੇ ਕਈ ਕਾਰਨ ਹੁੰਦੇ ਨੇ ਤੇ ਕਈ ਤੇ ਬੀਬੀਆਂ ਰੋਲਾ ਪਾਇਆ, ਕਹਿੰਦਾ ਕਿ ਅਸੀਂ ਕਿਹਨੂੰ ਲਾ ਸਕਦੀਆਂ, ਅਸੀਂ ਕੋਈ ਮਰਦਾਂ ਤੋਂ ਮਾੜੀਆਂ, ਉਹਦੇ ਚ ਮੇਰੀ ਚੇਂਜ ਮੇਰੇ ਕੋਲ ਹੈ ਨੀ। ਫਿਰ ਇੱਕ ਬੀਬੀ ਨੇ ਚੈਲੰਜ ਕੀਤਾ ਜੀ ਸੰਤ ਸਮਾਜ ਨੂੰ, ਕਹਿੰਦੇ ਸਾਡੇ ਨਾਲ ਆ ਕਰਕੇ ਬੀਬੀਆਂ ਕਹਿਣ ਲੱਗਿਆ ਇੱਥੇ ਟੀਵੀ ਤੇ ਆਓ, ਸਾਨੂੰ ਪੁੱਤਰ ਦਿਓ ਵੀ ਬੀਬੀਆਂ ਕਿਉਂ ਨੀ ਲਾ ਸਕਦੀਆਂ, ਕਿਉਂ ਨੀ ਕੀਰਤਨ ਕਰ ਸਕਦੀਆਂ, ਕਿਉਂ ਨੀ 5 ਵਜੇ ਲੱਗ ਸਕਦੀਆਂ, ਇਹਦਾ ਕਾਰਨ ਕੀ ਹੈ, ਸੁਣੋ ਸਾਰੀ ਗੱਲ ਖੁੱਲ ਨੀ, ਮੇਰੇ ਕੋਲ ਟੇਪ ਹੈ, ਬੀਬੀ ਚੰਡੀਗੜ੍ਹ ਦੀ ਅੱਜ ਕੱਲ੍ਹ ਮੇਹਰ ਹੈ, ਉਹ ਬੀਬੀ ਆਏ ਸੀ ਔਰ ਜਿਹੜਾ ਹੈ ਆਪਣਾ ਜਲੰਧਰ ਰੇਡੀਓ ਸਟੇਸ਼ਨ ਉਹਦੇ ਉੱਤੇ ਉਹਦੇ ਨਾਲ ਚਰਚਾ ਹੋਈ ਸੀ ਇਸ ਗੱਲ ਤੇ ਕਿ ਮੈਂ ਮੋਟੀ ਗੱਲ ਕਰਾਂ ਕਿ ਬੀਬੀਆਂ ਇਸ ਕਰਕੇ ਨਹੀਂ ਕਿ ਬੀਬੀਆਂ ਮਾੜੀਆਂ ਨੇ, ਬੀਬੀਆਂ ਚੰਗੀਆਂ ਨੇ, ਮਨੁੱਖ ਪੁਰਸ਼ ਬਹੁਤ ਉੱਤਮ ਹੈ, ਇਹ ਨਹੀਂ ਗੱਲ ਹੈ, ਬੀਬੀਆਂ ਬੜੀਆਂ ਉੱਤਮ ਨੇ, ਜੇ ਬੀਬੀ ਉੱਤਮ ਹੈ ਇਹ ਨਹੀਂ ਤਾਂ ਪੁਰਸ਼ ਉੱਤਮ ਹੋ ਹੀ ਨਹੀਂ ਸਕਦਾ, ਕਿਉਂਕਿ ਬੀਬੀ ਦੇ ਪੁਰਸ਼ ਪੈਦਾ ਹੋਇਆ, ਇਹ ਨਹੀਂ ਗੱਲ ਹੈ, ਜੇ ਬੀਬੀ ਉੱਤਮ ਨਹੀਂ ਹੋਵੇਗੀ ਨਾ ਪੁਰਸ਼ ਉੱਤਮ ਨਹੀਂ ਹੋਵੇਗਾ, ਕਦੇ ਖਿਆਲ ਕਰਨਾ, ਕਦੇ ਮਤਾ ਇਸ ਗੱਲ ਨੂੰ ਅਸੀਂ ਭੁਲੇਖ ਚ ਰਹਿ ਜਾਈਏ, ਕਿਉਂ ਗੁਰਬਾਣੀ ਤੇ ਬਚਨ ਕਹਿੰਦੀ ਹੈ ਕਿ ਮਾਤਾ ਪਿਤਾ ਚੰਗਾ ਹੋਵੇਗਾ, ਪਿਓ ਚੰਗਾ ਹੋਵੇਗਾ, ਮਾਂ ਚੰਗੀ ਹੋਵੇਗੀ ਪੁੱਤਰ ਚੰਗਾ ਹੋਵੇਗਾ, ਅਤੇ ਮਾਂ ਮਾੜੀ ਹੋਵੇਗੀ ਪੁੱਤਰ ਮਾੜਾ ਹੋਵੇਗਾ, ਗੁਰਬਾਣੀ ਨੇ ਕਿਹਾ ਗੁਰੂ ਰਾਮਦਾਸ ਦੇ ਕਦੇ ਬੜੇ ਬਾਣੀ ਪ੍ਰੇਮ ਦੇ ਨਾਲ, ਕਿਉਂਕਿ ਚੰਗਾ ਪੁੱਤਰ ਹੈ ਔਰ ਚੰਗਾ ਉਹਦਾ ਜੀਵਨ ਹੈ ਤਾਂ ਸ਼ਾਬਾਸ਼ ਮਾਂ ਨੂੰ ਮਿਲਦੀ ਹੈ, ਪਿਤਾ ਨੂੰ ਕਦੇ ਸੁਣੀਆ ਤੁਸੀਂ, ਚਲੋ ਮਾੜੀ ਮੋਟੀ ਗੱਲ ਪਿਤਾ ਨੂੰ ਕੋਈ ਕਹਿ ਸਕਦਾ, ਪਰ ਕਹੂਗਾ ਧੰਨ ਹੈ ਮਾਂ ਨੇ ਜਿਹਨੇ ਇਹ ਪੁੱਤਰ ਐਸਾ ਪੈਦਾ ਕੀਤਾ, ਧੰਨ ਦੇਣੇ ਦੀ ਮਾਂ ਉਹ ਆਏ ਸਫਲ ਤੇ ਗੁਰਬਾਣੀ ਵੀ ਕਹਿੰਦੀ ਹੈ, ਉਹ ਮਾਤਾ ਧੰਨਤਾ ਦੇ ਯੋਗ ਹੈ, ਉਹ ਮਾਤਾ ਸਤਿਕਾਰ ਦੇ ਯੋਗ ਹੈ ਜਿਸਨੇ ਆਪਣਾ ਜੀਵਨ ਸਫਲਾ ਕੀਤਾ, ਧੰਨ ਦੇਣੇ ਦੀ ਮਾਂ ਉਹ ਆਏ ਸਫਲ ਸੇ, ਜੇ ਮਾੜਾ ਹੋਵੇ ਪੁੱਤਰ ਮਾੜਾ, ਮਾੜਾ ਬੱਚਾ ਹੋਵੇ, ਆਪਣੇ ਤੇ ਪੰਜਾਬ ਦੀ ਤੁਸੀਂ ਸੁਣ ਰਹੇ ਹੋ ਕਿ ਮਾੜਾ ਹੋਵੇ ਕੰਮ, ਕੋਈ ਮਾੜਾ ਕਰੇ ਤਾਂ ਮਾਂ ਨੂੰ ਵੀ ਮਾੜਾ ਕਹਿੰਦੇ ਨੇ, ਗਾਲ ਵੀ ਮਾਂ ਨੂੰ ਪੜਦੇ ਨੇ, ਮਾੜਾ ਕੰਮ ਬੰਦਾ ਕਰਦਾ ਤੇ ਗਾਲ ਮਾਂ ਨੂੰ ਪੜਦੇ ਨੇ, ਚੰਗਾ ਕੰਮ ਕਿਸੇ ਪੁਰਸ਼ ਨੇ ਕੀਤਾ ਸ਼ਾਬਾਸ਼ ਮਾਂ ਨੂੰ ਮਿਲਦੀ ਹੈ, ਕਿ ਬੜੀ ਤਨਤਾ ਦੇ ਯੋਗ ਮਾਂ ਹੈ, ਕਿਹੜੀ ਮਾਂ ਦਾ ਦੁੱਧ ਚੁੱਕਿਆ ਇਸ ਲਈ ਏਡਾ ਵੱਡਾ ਯੋਧਾ ਹੈ, ਮਾਂ ਨੂੰ ਸ਼ਾਬਾਸ਼ ਮਿਲਦੀ ਹੈ, ਇਸ ਕਰਕੇ ਮਾਂ ਜਨਨੀ ਹੈ, ਇਸਤਰੀ ਜਨਨੀ ਹੈ ਸਾਰੇ ਸੰਸਾਰ ਦੀ, ਮਾਤਾ ਹੈ ਬਾਣੀ ਨਹੀਂ, ਨਫ਼ਰਤ ਨਹੀਂ, ਪਵਿੱਤਰ ਹੈ ਜੀ, ਮਾਂ ਪਵਿੱਤਰ ਹੋਵੇਗੀ, ਬੱਚੇ ਪਵਿੱਤਰ ਹੋਣਗੇ, ਔਰ ਗੁਰਬਾਣੀ ਨੇ ਵੀ ਪ੍ਰਮਾਣ ਕੀਤਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੋ ਬਹੁਤ ਹੀ ਕੋਮਲ ਵਿਅਕਤੀ ਦੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਸਨ, ਜਿਨ੍ਹਾਂ ਦਾ ਜੀਵਨ ਬੜਾ ਦਇਆਮਈ ਕੋਮਲ ਜੀਵਨ ਹੈ ਜਿਨ੍ਹਾਂ ਦਾ, ਪਰ ਉਹਨਾਂ ਨੂੰ ਵੀ ਬਚਨ ਕਹਿਣਾ ਪੈ ਗਿਆ ਕਿ ਉਹ ਮਾਂ ਐਸੀ ਮਾਂ ਤੋਂ ਕੀ ਕਰਾਉਣਾ ਜਿਹੜੀ ਚੰਗੇ ਬੱਚੇ ਪੈਦਾ ਨਹੀਂ ਕਰ ਸਕਦੀ। ਤਾਂ ਗੁਰੂ ਸਾਹਿਬ ਨੇ ਕਹਿ ਦਿੱਤੀ ਇਹ ਗੱਲ ਕਿ ਉਹ ਮਾਂ ਜਿਹੜੀ ਮਾਂ ਦੇ ਪੇਟ ਤੋਂ ਕੋਈ ਐਸਾ ਬੱਚਾ ਪੈਦਾ ਨਾ ਹੋਵੇ ਜਿਹੜਾ ਗੁਰਮੁਖ ਹੋਵੇ, ਪਰ ਜਿਹੜਾ ਨਾਮ ਦਾ ਰਸੀ ਵਾਲਾ ਨਾ ਹੋਵੇ, ਐਸਾ ਬੱਚਾ ਨਾ ਪੈਦਾ ਕਰੇ ਮਾਂ ਚੰਗਾ ਹੈ। ਮਹਾਰਾਜ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਵਸਿਆ ਤਿਨ ਮਾਤ ਕੀਜੈ ਹਰ ਵਾਂਝਾ। ਹੇ ਵਾਹਿਗੁਰੂ, ਜਿਹੜੀ ਮਾਂ ਪੁੱਤਰ ਨੂੰ ਜਨਮ ਦੇਵੇ ਤੇ ਉਹ ਪੁੱਤਰ ਨਾਮ ਨਾ ਜਪੇ, ਔਰ ਉਹ ਮਾਂ ਤਾਂ ਇਹਨੂੰ ਚੰਗੀ ਸੀ ਕਿ ਇਹੋ ਜਿਹਾ ਪੁੱਤਰ ਨਾ ਪੈਦਾ, ਕਿਉਂਕਿ ਵਾਂਝ ਰਹਿ ਜਾਂਦੀ, ਵਾਂਝ ਉਹਨੂੰ ਕਹਿ ਦਿੱਤੀ ਦੇ ਬੱਚੇ ਪੈਦਾ ਨਾ ਹੋਣ। ਗੁਰੂ ਰਾਮਦਾਸ ਜਿਨ ਹਰ ਹਿਰਦੈ ਨਾਮ ਨਾ ਵਸਿਆ ਤਿਨ ਮਾਤ ਕੀਜੈ ਹਰ ਵਾਂਝਾ, ਤੇਰੇ ਸੁਣੀ ਦੇਹ ਪਿਆ ਤਿਨ ਨਾਲ ਕੋਈ ਖਪਕਮ ਹੋਏ ਕਰਾਂਗਾ। ਸੋ ਕੁਲਾਰੇ ਪੈ ਪੈ ਕੇ ਖਪਕਮ ਕੇ ਮਰਨ ਵਾਲੇ ਪੁੱਤਰ ਪੈਦਾ ਕਰੇ, ਤੇ ਤੂੰ ਚੰਗੀ ਉਹ ਮਾਂ ਬਾਂਧ ਰਹਿ ਜਾਵੇ, ਉਹ ਮਾਂ ਬੱਚੇ ਪੈਦਾ ਹੀ ਨਾ ਕਰ ਸਕੇ। ਕਿਉਂਕਿ ਮੈਂ ਪਹਿਲੀ ਬੇਨਤੀ ਕੀਤੀ, ਚੰਗੇ ਦਾ ਫਲ ਵੀ ਮਾਂ ਨੂੰ ਹੈ ਔਰ ਮਾੜੇ ਦਾ ਫਲ ਵੀ ਮਾਂ ਨੂੰ ਮਿਲਦਾ, ਸ਼ਾਬਾਸ਼ ਵੀ ਮਾਂ ਨੂੰ ਹੈ ਔਰ ਬੇਟੇ ਨੂੰ ਵੀ ਮਾਂ ਨੂੰ ਹੈ ਕਿ ਉਸਨੇ ਅਸੀਂ ਬੱਚੇ ਪੈਦਾ ਕਿਉਂ ਕੀਤੇ। ਹੁਣ ਕਬੀਰ ਭਗਤ ਜੀ ਜੋ ਬੜੇ ਮਹਾਂਪੁਰਖ ਬ੍ਰਹਮ ਗਿਆਨੀ ਭਗਤ ਹੋਏ ਨੇ, ਉਹਨਾਂ ਨੇ ਵੀ ਬਚਨ ਕਹੇ ਨੇ, ਜੇ ਕੋਲ ਪੂਤ ਨਾ ਗਿਆਨ ਵਿਚਾਰੀ, ਕਹਿੰਦੇ ਜਿਹੜੀ ਕੁਲ ਦੇ ਕਬੀਰ ਜੀ ਕਹਿੰਦੇ ਗਿਆਨਵਾਨ ਪੁੱਤਰ ਪੈਦਾ ਵਿਚਾਰਵਾਨ ਪੁੱਤਰ ਪੈਦਾ ਨਹੀਂ ਹੁੰਦਾ, ਜੇ ਕੋਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਣਾ ਪਈ ਮਹਿਤਾ, ਉਹ ਮਾਂ ਵਿਧਵਾ ਕਿਉਂ ਨਹੀਂ ਹੋਵੇ ਤਾਂ ਪਿਓ ਮਰ ਹੀ ਕਿਉਂ ਨਾ ਗਿਆ, ਕਿਉਂਕਿ ਮਾਂ ਵਿਧਵਾ ਤਦੀ ਹੋਵੇਗੀ ਪਤੀ ਮਰੇ ਤਾਂ, ਉਹ ਪਿਤਾ ਮਰ ਕਿਉਂ ਨਾ ਗਿਆ, ਉਹ ਮਾਂ ਵਿਧਵਾ ਕਿਉਂ ਨਹੀਂ ਹੋ ਗਈ ਜਿਹਦੇ ਪੁੱਤਰ ਐਸਾ ਪੈਦਾ ਕੀਤਾ ਜਿਹਦਾ ਨਾ ਗਿਆਨ ਹੈ ਨਾ ਵਿਚਾਰ, ਦੁਨੀਆਂ ਦੇ ਭਾਰ ਹੈ, ਐਸੇ ਪੁੱਤਰ ਦੀ ਕੀ ਲੋੜ ਸੀ, ਐਸਾ ਪੁੱਤਰ ਪੈਦਾ ਹੀ ਨਾ ਹੁੰਦਾ। ਜੇ ਕੋਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਰਨਾ ਪਈ ਮਹਿਤਾਰੀ, ਤੇ ਐਸਾ ਪੁੱਤਰ ਪੈਦਾ ਨਹੀਂ ਕਰ ਸਕੀ। ਤੇ ਮੈਂ ਇੱਕ ਹੋਰ ਬੇਨਤੀ ਕਰਾਂਗੇ ਭਾਈ ਗੁਰਦਾਸ ਜੀ, ਮੇਰੇ ਥੋੜਾ ਯਾਦ ਆਇਆ, ਭਾਈ ਗੁਰਦਾਸ ਜੀ ਬਚਨ ਕਹਿੰਦੇ ਨੇ, ਕਹਿੰਦੇ ਮਾਂ ਬੜੀ ਖੁਸ਼ ਹੁੰਦੀ ਹੈ ਬੱਚਾ ਪੈਦਾ ਕਰਨੇ ਕਿ ਬਹੁਤ ਗਿਆਨਵਾਨ ਹੋਵੇ, ਸਿਆਣਾ ਹੋਵੇ, ਸੋਝੀਵਾਨ ਹੋਵੇ। ਭਾਈ ਗੁਰਦਾਸ ਦੇ ਕੁਝ ਬਚਨ ਨੇ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮਾਂ ਗੱਭਣ ਸੀ ਜਾਨ ਦੀ ਪੁੱਤ ਸਪੁੱਤ ਹੋਏ ਸੁਖਦਾਈ, ਜਦੋਂ ਮਾਂ ਨੇ ਜਨਮ ਦੇਣਾ ਬੱਚੇ ਨੂੰ ਸਮਝਦੀ ਹੈ ਮੇਰਾ ਪੁੱਤਰ ਦਾ ਸੁੱਖਾਂ ਨੂੰ ਦੇਣ ਵਾਲਾ ਹੋਵੇ, ਚੰਗਾ ਗੁਰਮੁਖ ਹੋਵੇ, ਚੰਗਾ ਹੋਵੇ, ਮਾਂ ਸਮਝਦੀ ਹੈ। ਫਿਰ ਭਾਈ ਗੁਰਦਾਸ ਨੂੰ ਪੁੱਛਿਆ ਵੀ ਜੇ ਸੁਖਦਾਈ ਪੁੱਤਰ ਨਾਲ ਫਿਰ ਮਾਂ ਕੀ ਕਰੇ, ਜੇ ਮਾੜਾ ਹੋਵੇ ਪੁੱਤਰ ਮਾਂ ਕੀ ਕਰੇ ਫਿਰ। ਫਿਰ ਭਾਈ ਗੁਰਦਾਸ ਜੀ ਕਹਿੰਦੇ ਮਾਂ ਪੁੱਤਰ ਨਾਲ ਉਹ ਚੰਗਾ ਹੈ, ਧੀ ਜਨਮ ਦੇਵੇ, ਧੀ ਨੂੰ ਜਨਮ ਦੇ ਦੇਵੇ ਉਹ ਚੰਗਾ ਹੈ, ਕਿਉਂ ਉਹ ਕਹਿੰਦਾ ਕਲਮ ਸਾਰ ਸਕਦੀ ਹੈ ਜਾ ਕਰਕੇ, ਉਹ ਚੰਗੀ ਹੈ। ਫਿਰ ਭਾਈ ਸਾਹਿਬ ਜੀ ਕਹਿੰਦੇ ਕਪੁੱਤੋ ਧੀ ਚੰਗੇਰੜੀ ਪਰ ਕਰ ਜਾਏ ਵਸਾਏ ਨਾ ਆਈ, ਉਸ ਪੁੱਤਰ ਨਾਲ ਚੰਗੀ ਧੀ ਹੈ ਜਿਹੜੀ ਪਰਾਏ ਘਰ ਨੂੰ ਵਸਾ ਕੇ ਪਰ ਉੱਥੋਂ ਨਾ ਆਵੇ, ਉਸ ਘਰ ਨੂੰ ਵਸਾ ਦੇਵੇ, ਇਹਨੂੰ ਉਹ ਚੰਗੀ ਹੈ। ਐਸੇ ਮਾੜੇ ਪੁੱਤਰ ਨਾਲੋਂ ਮਾਂ ਨੂੰ ਚੰਗਾ ਹੈ, ਧੀ ਨੂੰ ਜਨਮ ਦੇ ਦੇਵੇ। ਪਰ ਮੈਂ ਬੇਨਤੀ ਕਰਾਂ ਮਾਮਾ, ਅੱਜ ਨਹੀਂ ਪਹਿਲੇ ਜਮਾਨੇ ਤੋਂ ਲੈ ਕੇ ਅੱਜ ਤੱਕ ਧੀ ਨੂੰ ਜਨਮ ਦੇ ਕੇ ਰਾਜੀ ਨਹੀਂ, ਮਤਲਬ ਹੀ ਹੁੰਦੀਆਂ ਸਭ, ਇਹ ਮੈਂ ਬੇਨਤੀ ਕਰਾਂ। ਔਰ ਜਿੱਥੇ ਸਾਨੂੰ ਅੱਜ ਗੁਰੂ ਨੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਗੁਰੂ ਸਾਹਿਬ ਨੇ ਰਹਿਤ ਨਾਮੇ ਕਰ ਗੁਰਬਾਣੀ ਚ ਮਹਾਰਾਜ ਨੇ ਬੜੇ ਕਰੜੇ ਬਚਨ ਕਹੇ, ਕਹਿੰਦੇ ਜੇ ਦੁਨੀਆਂ ਦੇ ਪਰਦੇ ਵੱਡੇ ਪਾਪ ਚਾਰ ਗਿਣੇ ਨੇ ਗੁਰਬਾਣੀ ਨੇ, ਕਿਹੜੇ ਕਿਹੜੇ ਗਿਣੇ ਨੇ ਮਹਾਰਾਜ ਸੱਚੇ ਪਾਤਸ਼ਾਹ? ਕਹਿੰਦੇ ਬ੍ਰਾਹਮਣ ਕੈਲੀ ਕਾਤ ਕੰਜ ਕਾ ਅਨਚਾਰੀ ਕਾ ਦਾਨ, ਕਹਿੰਦੇ ਚਾਰ ਵੱਡੇ ਪਾਪ ਨੇ ਮਹਾਰਾਜ ਕਹਿੰਦੇ, ਕਹਿੰਦੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ ਬ੍ਰਾਹਮਣ, ਕੈਲੀ ਕਾਤ ਕਾਲੀ ਗਊ ਗਰੀਬ ਨੂੰ ਮਾਰਨਾ, ਔਰ ਜਾਂ ਜਿਹੜੇ ਸਨਾਤਨ ਧਰਮ ਦੇ ਲੋਕਾਂ ਦੇ ਕਾਲੀ ਗਊ ਨੂੰ ਮਾਰਨਾ ਬੜਾ ਪਾਪ ਮੰਨੇ, ਇੱਕ ਪਾਪ ਬ੍ਰਹਮ ਗਿਆਨੀ ਨੂੰ ਮਾਰਨਾ, ਬ੍ਰਾਹਮਣ ਨੂੰ ਮਾਰਨਾ। ਬ੍ਰਾਹਮਣ ਦੱਸਦਾ ਬ੍ਰਹਮ ਗਿਆਨੀ ਕਬੀਰ ਜੀ ਕਹਿੰਦੇ ਮੈਂ ਬ੍ਰਹਮ, ਇਹਨਾਂ ਨੂੰ ਬ੍ਰਹਮ ਨਹੀਂ ਬਣਦਾ, ਜਿਹੜੇ ਗੱਛਾਂ ਦੇ ਤਹਿ ਤਹਿ ਧੋਤੀਆਂ ਤੇਰੇ ਪਾਏ ਤੰਗ ਗਲੀ ਜਿਨ੍ਹਾਂ ਦਾ ਮਾਲੀਆ ਲੋਟੇ ਹੱਥ ਨਿਭੰਗ ਕੋਈ ਅੱਗੇ ਸੰਤ ਨਾ ਆਖੀਏ ਬਾਨਾ ਕੇ ਠੱਗ ਇਹੀ ਮੰਦਕ ਨੇ। ਫਿਰ ਕਬੀਰ ਜੀ ਕਹਿੰਦੇ ਤੇਰੇ ਨਾਲ ਕੋਈ ਬ੍ਰਾਹਮਣ ਹੈ? ਕਬੀਰ ਜੀ ਕਹਿੰਦੇ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਏ ਤਾਂ ਹਮਾਰੇ। ਮੈਂ ਉਸ ਨੂੰ ਬ੍ਰਹਮ ਮੰਨਦਾ ਜਿਹਨੇ ਬ੍ਰਹਮ ਨੂੰ ਵਿਚਾਰ ਕੀਤਾ। ਬ੍ਰਾਹਮਣ ਦਾ ਅਰਥ ਹੈ ਬ੍ਰਹਮ ਨੂੰ ਵਿਚਾਰ ਲੈਣਾ। ਇੱਕ ਜਾਤੀ ਬਣ ਗਈ ਬ੍ਰਾਹਮਣ, ਜਿਵੇਂ ਅਸੀਂ ਵੀ ਇੱਕ ਜਾਤੀ ਸਿੱਖ ਬਣ ਗਏ। ਭਾਵੇਂ ਲੀਟਰ ਸ਼ਰਾਬ ਪੀਂਦੇ, 2 ਕਿਲੋ ਮਾਲਕਾਂ ਦੇ ਸਿੱਖ, ਤੇਜੂ ਵੀ ਅੱਗੇ ਭਾਵੇਂ ਸਿਰ ਤੇ ਕੇਸ ਹਨ, ਦਾੜੀ ਮੂੰਹ ਤੇ ਨਹੀਂ ਹੈ, ਕੇਸ ਨਹੀਂ ਹਨ, ਪਰ ਤੰਬਾਕੂ ਵੀ ਪੀਂਦੇ ਨੇ ਵੀ ਸਿੱਖਾਂ। ਕਿਉਂਕਿ ਸਿੱਖ ਜਾਤੀ ਬਣ ਗਈ, ਇੱਕ ਰਹਿ ਤੇ ਸਿੱਖ ਨੇ। ਇਸੇ ਤਰ੍ਹਾਂ ਬ੍ਰਾਹਮਣ ਪਹਿਲਾਂ ਸਾਰੇ ਬ੍ਰਹਮ ਗਿਆਨੀ ਹੁੰਦੇ ਸੀ, ਹੌਲੀ ਹੌਲੀ ਸਾਡੇ ਹਾਲ ਹੋ ਗਿਆ ਜਿਹੜਾ ਸਾਡਾ ਹੁਣ ਹੋਇਆ। ਔਰ ਫਿਰ ਉਹਨੂੰ ਕਹੀ ਤਾਂ ਬ੍ਰਾਹਮਣ ਗਏ ਪਰ ਬ੍ਰਾਹਮਣ ਹੈ ਨਹੀਂ ਸੀ। ਤੇ ਮਾਫ ਕਰਨਾ ਗੁਰਮੁਖ ਪਿਆਰ ਕਹਿੰਦੇ ਸਾਨੂੰ, ਮੈਂ ਪਿੱਛੇ ਹੀ ਤੁਹਾਡੇ ਇਉਂ ਨਾ ਸਮਝੋ ਕਿ ਮੈਂ ਤੁਹਾਨੂੰ ਬਾਹਰ ਹੋ ਕੇ ਕਹਿਣਾ। ਕਹਿੰਦੇ ਸਾਨੂੰ ਵੀ ਸਿੱਖ ਨੇ, ਅਸੀਂ ਵੀ ਸਿੱਖ ਨੀ। ਹੁਣ ਤਾਂ ਦਿਖਾਵੇ ਮਾਤਰ ਸਿੱਖਾਂ, ਸਾਡੀ ਹਾਲਤ ਉਹੀ ਬ੍ਰਾਹਮਣਾਂ ਵਾਲੀ ਹੋਈ ਹੈ। ਪਰ ਬ੍ਰਾਹਮਣਾਂ ਦਾ ਧਰਮ ਦੁਕਾਨਦਾਰੀ ਸੀ, ਸਾਡਾ ਧਰਮ ਵੀ ਦੁਕਾਨਦਾਰੀ ਬਣ ਗਿਆ। ਮਾਫ਼ ਕਰ ਦੇਣਾ, ਸਾਡੇ ਇਹੋ ਹਾਲਤ। ਅੱਜ ਗਿਣਤੀ ਪੁੱਛੋ ਕਿ ਕਿਵੇਂ ਜੀ ਨੂੰ ਕਿਸੇ ਗੁਰਦੁਆਰੇ ਨੂੰ ਕਿ ਮੇਰਾ ਗੁਰਦੁਆਰਾ ਮਾੜਾ ਮੋਟਾ ਨਹੀਂ ਹੈ। ਮੈਨੂੰ ਇਟਲੀ ਤੇ ਕਹੇ ਮਾੜਾ ਮੋਟਾ ਗੁਰਦੁਆਰੇ ਦਾ ਬਈ ਸਾਡਾ 11,000 ਗੁਰੂ ਨਿਕਲਿਆ ਹਫ਼ਤੇ ਦਾ। ਬੱਲੇ ਬੱਲੇ ਮਗਰ ਬੜਾ ਤਕੜਾ ਗੁਰਦੁਆਰਾ ਜੇ 11,000 ਗੁਰੂ ਨਿਕਲਿਆ ਹਫ਼ਤੇ, ਬਹੁਤ ਬੜਾ ਗੁਰਦੁਆਰਾ ਹੈ। ਮੈਂ ਕਿਹਾ ਨਾਮ ਦੀ ਦਾਤ ਕਿੰਨਾ ਨਹੀਂ ਮਿਲੀ, ਬ੍ਰਹਮ ਗਿਆਨ ਕਿੰਨਾ ਨਹੀਂ ਹੋਵੇ, ਗੁਰਸਿੱਖ ਕਿੰਨੇ ਸਰ ਗਏ, ਉਹ ਤਾਂ ਪੂਰੀ ਮਿਲੀ ਹੈ ਬਸ। ਫਿਰ ਇਧਰੋਂ ਤਾਂ ਚੰਗਾ, ਫਿਰ ਮਾਰਕੀਟਾਂ ਵਿੱਚ ਕਈ ਕਈ ਲੱਖ ਵਰਤਣਾ ਰੋਜ਼ ਉਹ ਚੰਗੀਆਂ। ਜੇ ਮਾਤਾ ਨਾਲੇ ਬਹੁਤ ਪ੍ਰਵਿਰਤੀ ਹੋਈ ਹੈ, ਆਉਂਦੇ ਵੀ ਹੋਈ ਹੈ ਕਿ ਮੇਰੇ ਸਾਡਾ ਗੁਰਦੁਆਰਾ ਮਾੜਾ ਮੋਟਾ ਗੁਰਦੁਆਰਾ ਨਹੀਂ, ਬੜਾ ਸੰਗਤ ਆਉਂਦੀ ਹੈ, 20,000 ਨਿਕਲਦਾ। ਦਿੱਲੀ ਵਾਲਾ ਹਿੱਟ ਕਹਿੰਦਾ ਬਾਬਾ ਜੀ ਸਾਡਾ ਗੁਰਦੁਆਰਾ ਇਹ ਬੜੇ ਗੁਰਦੁਆਰੇ, ਬੜੀ ਕਿਰਪਾ ਹੈ। ਕਹਿੰਦੇ ਇਕੱਲੇ ਬੰਗਲਾ ਸਾਹਿਬ ਦੇ ਵਿੱਚੋਂ 12 ਲੱਖ ਰੁਪਏ ਹਫ਼ਤੇ ਦੇ ਨਿਕਲਦੇ, ਤੇ ਸਾਰੇ ਗੁਰਦੁਆਰਿਆਂ ਚੋਂ ਰੋਜ਼ ਦਾ ਰੋਜ਼ਾਨਾ ਦਾ ਕਹਿੰਦੇ ਸਾਰੇ ਗੁਰਦੁਆਰਿਆਂ ਚ ਤਕਰੀਬਨ 30-20 ਲੱਖ ਰੁਪਇਆ ਬਣਦਾ। ਬੜੀ ਚੜ੍ਹਦੀ ਕਲਾ ਹੈ, ਇਉਂ ਚੜ੍ਹਦੀ ਕਲਾ। ਔਰ ਕੱਲੇ ਇਹਨਾਂ ਦਾ ਸਾਰੇ ਪ੍ਰਚਾਰਕਾਂ ਦਾ ਵੇਖ ਲੈ, ਅਸੀਂ ਪੌਂਡ ਗਿਣਦੇ ਆ ਕਿੰਨੇ ਬਣਦੇ। ਮੈਂ ਪਿੱਛੇ ਜੀ ਮੈਂ ਪਹਿਲੇ ਬੇਨਤੀ ਕਰਾਂ, ਅਸੀਂ ਵੀ ਗੱਲਾਂ ਕਰਾਂਗੇ। ਪੁਰਾਣੀ ਸਟੇਜ ਮਾਰੀ ਨਹੀਂ, 300 ਫੀਟ ਦਾ ਬਣਦਾ। ਉਹ ਸਟੇਜ ਤੇ ਤੁਹਾਨੂੰ ਥਾਂ ਮਿਲਿਆ ਕਿਹੜਾ, ਉੱਥੇ 600 ਬਣਦਾ। ਪੁਰਾਣੇ ਗੁਰਦੁਆਰੇ ਗਏ ਕਿਹੜਾ ਕਮੇਟੀ ਵਾਲੇ ਜੀ 400 ਦਿੰਦੇ ਨੇ, ਉੱਥੇ ਤੁਹਾਨੂੰ ਟਾਈਮ ਮਿਲੀ ਹੈ। ਉੱਥੇ ਵੀ ਕੋਈ ਇਹ ਨਹੀਂ ਸੁਣਿਆ ਕਿੰਨਿਆਂ ਨੇ, ਸੁਣਾਇਆ ਕਿੰਨਿਆਂ ਨੇ, ਸਾਡੀ ਗਿਣਤੀ ਵੀ ਇਹ ਨਹੀਂ ਹੈ। ਸਾਡੀ ਗਿਣਤੀ ਮਿਣਤੀ ਵਿੱਚ ਖੜੀ ਹੈ। ਸੋ ਕਹਿ ਕਬੀਰ ਭਗਤ ਜੀ ਕਹਿਣ ਲੱਗੇ, ਕਹੋ ਕਬੀਰ ਜੋ ਬ੍ਰਹਮ ਵਿਚਾਰ ਸੋ ਬ੍ਰਾਹਮਣ ਕਹੀਏ ਤਹਿ ਹਮਾਰ। ਨਹੀਂ ਕਹਿੰਦੇ ਬ੍ਰਾਹਮਣ ਤੇ ਹੈ, ਪਰ ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਦਾ ਵਿਚਾਰ ਕਰੇ, ਬ੍ਰਹਮ ਦਾ ਵਿਚਾਰ ਕਰੇ, ਜਿਹਨੇ ਬ੍ਰਹਮ ਨੂੰ ਜਾਣ ਲਿਆ। ਬ੍ਰਹਮ ਕੀ ਹੈ? ਪਰਮਾਤਮਾ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ। ਜਿਹਨੇ ਉਹਨੂੰ ਜਾਣ ਲਿਆ ਉਹ ਬ੍ਰਹਮ ਹੈ, ਉਹ ਬ੍ਰਾਹਮਣ ਹੈ। ਸੋ ਅੱਜ ਕੱਲ ਜਿਹੜਾ ਸਾਡੇ ਹੋਰ ਜਾਣ ਚੱਲੇ, ਪਹਿਲੇ ਕੁੜੀ ਨੂੰ ਮਾਰਦੇ, ਜੰਮਣ ਤੋਂ ਬਾਅਦ ਗੁਰਬਾਣੀ ਕਹਿੰਦੀ ਬ੍ਰਾਹਮਣ ਕਹਿ ਲਈ ਘਾਤ ਕੰਜਕਾ। ਕੰਜਕਾ ਕਹਿੰਦੇ ਲੜਕੀ ਨੂੰ, ਬੱਚੀ ਨੂੰ, ਲੜਕੀ ਨੂੰ ਮਾਰ ਦੇਣਾ। ਪਰਚਾਰੀ ਕਾ ਤਾਰ, ਚਾਰ ਪਾਪ ਵੱਡੇ ਗਿਣੇ ਨੇ ਗੁਰਬਾਣੀ, ਚਾਰ ਵੱਜਰ ਪਾਪ ਇਹ ਕਿਹੜੇ ਕਿਹੜੇ ਕਹਿੰਦੇ ਨੇ। ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਨਾ, ਗਊ ਗਰੀਬ ਨੂੰ ਮਾਰਨਾ, ਲੜਕੀ ਨੂੰ ਮਾਰਨਾ, ਔਰ ਅਣਚਾਰੀ ਜਿਹਦਾ ਕੋਈ ਆਚਾਰ ਚੰਗਾ ਨਹੀਂ, ਕਰਤੱਵ ਚੰਗਾ ਨਹੀਂ, ਰਹਿਤ ਪ੍ਰਜਾ ਦਾ ਕੋਈ ਨਹੀਂ, ਧਰਮ ਦਾ ਧਾਰਨੀ ਕੋਈ ਨਹੀਂ, ਵਾਹਿਗੁਰੂ ਪਰਮੇਸ਼ਰ ਨੂੰ ਜਾਣਦੇ ਨਹੀਂ ਹੈ, ਉਹਦੇ ਘਰ ਦਾ ਅੰਨ ਖਾਣਾ ਵੀ ਬਰਾਬਰ ਦਾ ਪਾਪ ਹੈ। ਜਾ ਕੇ ਰਹਿਤ ਨਾ ਜਾਣੀਏ, ਗੁਰਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਏ ਕੇ ਵਿਸਰਿਆ ਹਸਿਓ ਪ੍ਰੀਤ। ਐਸੇ ਘਰ ਦਾ ਭੋਜਨ ਖਾਣਾ ਵੀ ਇੱਕ ਪਾਪ ਹੈ। ਲੜਕੀ ਦਾ ਉਦੋਂ ਜੰਮਣ ਤੋਂ ਬਾਅਦ ਮਾਰਦੇ ਸੀ, ਹੁਣ ਤਕਨੀਕ ਦੇ ਨਾਲ ਜੰਮਣ ਤੋਂ ਪਹਿਲਾਂ ਮਾਰਦੇ ਨੇ। ਬੜਾ ਜ਼ੁਲਮ, ਔਰ ਕਹਿੰਦੇ ਸ਼ਰਮ ਆਉਂਦੀ ਹੈ ਪੰਜਾਬ ਦੀ ਧਰਤੀ ਤੇ, ਜਿੱਥੇ ਗੁਰੂਆਂ ਨੇ ਬੀਬੀਆਂ ਨੂੰ ਰੌਲਾ ਤਾਂ ਬੀਬੀਆਂ ਪਾਉਂਦੀਆਂ, ਬਰਾਬਰ ਦੇ ਹੱਕ ਦਿਓ, ਪਰ ਹੱਕ ਦਿਓ ਤਾਂ ਉਹਨਾਂ ਨੂੰ ਪੈਦਾ ਦੇ ਕਰੋ, ਹੱਕ ਦੇ ਫਿਰ ਦੇ ਦਿਓ। ਹੱਕ ਕਿੱਥੇ ਬਰਾਬਰ ਦੇ? ਪਹਿਲਾਂ ਤਾਂ ਮਾਂ ਦੀ ਪੇਟ ਔਰ ਬੱਚੀ ਦੀ ਕਬਰ ਬਣ ਗਈ, ਮਾਂ ਦਾ ਪੇਟ ਬੱਚੀ ਦੀ ਕਬਰ ਬਣਦੀ ਜਾ ਰਹੀ ਹੈ। ਹੱਕ ਕਾਹਦੇ ਮੰਗਣ ਲੱਗੀਆਂ ਸੀ? ਜਨਮ ਤੇ ਦਿਓ ਨਾ, ਔਰ ਮਾਂ ਹੀ ਬੀਬੀ ਹੀ ਬੀਬੀ ਦੇ ਦੁਸ਼ਮਣ ਹੈ, ਦੁਖੀ ਬੀਬੀ ਹੋਵੇਗੀ, ਮੇਰੇ ਬੀਬੀ ਪੈਦਾ ਬੱਚਾ ਪੈਦਾ ਕਰੋਗੀ ਬੱਚੀ। ਨਾਨੀ ਦਾਦੀ ਬਾ ਸਭ ਰੋਣਗੇ ਪੈਦਾ ਕਿਉਂ ਗਏ। ਸਗੁਣ ਕਹਿ ਰਹੇ ਹੋ ਉਸ ਵਾਹਿਗੁਰੂ ਪਰਮੇਸ਼ਰ ਨੇ ਜੋ ਦਾਤ ਸਾਨੂੰ ਬਖਸ਼ੀ ਹੈ ਬੱਚੇ ਬੱਚੀਆਂ ਦੀ ਸਾਰਿਆਂ ਦੇ ਨਾਲ ਤੇ ਸਾਂਝਾ ਪਰਿਵਾਰ ਬਣਿਆ ਜੀ ਇਸ ਤਰ੍ਹਾਂ ਬਣਦਾ ਆ। ਅਸੀਂ ਆਪਣੇ ਖਾਤਮੇ ਵਧਾ ਬਣ ਰਹੇ ਹਾਂ ਜਿੱਥੇ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੋ ਕਿਉਂ ਮੰਦਾ ਆਕੀ ਹੈ ਜਿਸ ਚੰਦਰ ਜਾਨ ਅੱਜ ਉਹ ਪੰਜਾਬ ਦੀ ਧਰਤੀ ਤੇ ਸਭ ਤੋਂ ਜ਼ਿਆਦਾ ਬੀਬੀਆਂ ਕਤਲ ਹੋ ਰਹੀਆਂ ਨੇ ਉਹ ਸਿੱਖਾਂ ਦੇ ਘਰਾਂ ਚ ਸਭ ਤੋਂ ਜ਼ਿਆਦਾ ਬੀਬੀਆਂ ਦਾ ਕਤਲ ਹੋ ਰਿਹਾ। ਤੁਸੀਂ ਪੜ੍ਹਦੇ ਹੋ ਅਖਬਾਰਾਂ ਕਦੇ ਕਿਤੇ ਖੂਹ ਚ ਭੂਣ ਮਿਲੇ ਚਾਰ ਸੌ ਕਦੇ ਕਿਉਂ ਗੱਲਾਂ ਦੇ ਟੋਇਆਂ ਚ ਮਿਲੇ ਔਰ ਇਹੋ ਜਿਹਾ ਜ਼ੁਲਮ ਉੱਥੇ ਹੋ ਰਿਹਾ ਜਿੱਥੇ ਮਹਾਰਾਜ ਨੇ ਕਿਹਾ ਸੀ ਨੜੀ ਮਾਰ ਤੇ ਕੁੜੀ ਮਾਰ ਨਾਲ ਵਰਤਣ ਵਾਲਾ ਦਾ ਸਿੱਖ ਨਹੀਂ ਨੜੀ ਮਾਰ ਤਮਾਕੂ ਪੀਣ ਵਾਲਾ ਤੇ ਕੁੜੀ ਮਾਰ ਕੁੜੀਆਂ ਨੂੰ ਮਾਰਨ ਵਾਲਾ ਉਹਦੇ ਨਾਲ ਮੇਰਾ ਵਰਤੇਗਾ ਜਿਹੜਾ ਉਹ ਮੇਰਾ ਸਿੱਖ ਨਹੀਂ ਹੈ। ਅੱਜ ਅਸੀਂ ਸਾਡੀ ਸਿੱਖੀ ਅਸੀਂ ਕੁੜੀ ਮਾਰ ਵੀ ਆਪ ਬਣਿਆ ਨੜੀ ਮਾਰ ਵੀ ਸਭ ਨੂੰ ਲਾਗਰਤਾ ਇੱਥੇ ਕਿਸੇ ਨੂੰ ਕੱਟਦੀ ਹੈ ਕਿਉਂਕਿ ਉਹ ਕਹਿੰਦਾ ਮੈਂ ਵੀ ਗੁਰਦੁਆਰੇ ਮੈਂ ਕਿਹੜਾ ਕਦੋਂ ਦੇਗ ਨੀ ਕਰਾਈ ਮੈਂ ਵੀ ਲੰਗਰ ਹਿੱਸਾ ਪਾਊਂਗਾ ਮੈਂ ਵੀ ਤੇਰਾ ਆਪ ਸੇਵਾ ਕਰੂੰਗਾ ਜਦੋਂ ਕਿ ਇਹ ਕਦੇ ਸਾਡੀ ਪ੍ਰਜਾ ਦਾਸੀ ਔਰ ਟੁੱਟਦੀ ਜਾ ਰਹੀ ਹੈ। ਤੰਬਾਕੂ ਬਾਗ ਦੇ ਹੱਥ ਦਾ ਖਾਣਾ ਮੈਂ ਕੱਲ ਵੀ ਬੇਨਤੀ ਕੀਤੀ ਸੀ ਤਰਕ ਤੰਬਾਕੂ ਸੇਵੀਏ ਦੇਹ ਬਿਤਕ ਤਜ ਜਾਏ ਪਾਣੀ ਤਾਂ ਕੇ ਹੱਥ ਦਾ ਮਦਰਾ ਸਮ ਹੋ ਜਾਏ ਸ਼ਰਾਬ ਦੀ ਤਰ੍ਹਾਂ ਹੋ ਜਾਂਦਾ ਉਹਦੇ ਹੱਥ ਦਾ ਪਾਣੀ ਪੀਤਾ ਸ਼ਰਾਬ ਪੀ ਲਈ ਤੇ ਸ਼ਰਾਬ ਨੂੰ ਪਤਾ ਗੁਰੂ ਮਹਾਰਾਜ ਨੇ ਕੀ ਕਿਹਾ ਸ਼ਰਾਬ ਪੀਣ ਵਾਲੇ ਦੁਰਮਤ ਮਤ ਜੋ ਪੀਪ ਤੇ ਵਿਕਲੀ ਪਤ ਕੰਬਲੀ ਜਿਹੜੇ ਸ਼ਰਾਬ ਪੀਣਾ ਕਹਿੰਦੇ ਵੇਸਵਾ ਦੇ ਪਤੀ ਦੇ ਤੁਲ ਹੈ। ਵੇਸਵਾ ਦਾ ਪਤੀ ਪਤਾ ਉਹ ਮਹਾਰਾਜ ਨੇ ਕਿਹੜੇ ਢੰਗ ਨਾਲ ਕੀ ਕਿਹਾ ਕੀਤਾ ਹੁਣ ਸਰਪੰਚੀ ਦੇ ਘਰ ਵਾਲੇ ਸਰਪੰਚ ਕਹਿ ਦਿੰਦੇ ਨੇ ਕੁਦਰਤ ਦੀ ਗੱਲ ਥਾਣੇਦਾਰ ਦੇ ਘਰ ਵਾਲੇ ਥਾਣੇਦਾਰ ਦੇ ਕਹਿ ਰਹੇ ਨੇ ਗਿਆਨੀ ਦੇ ਘਰ ਵਾਲੇ ਗਿਆਨ ਨੇ ਕਹਿੰਦੇ ਭਾਵੇਂ ਉਹਨੂੰ ਪੜ੍ਹਨਾ ਉਡਾ ਨਾ ਲਾਓਗੇ ਹੁਣ ਵੇਸਵਾ ਦੇ ਘਰ ਵਾਲੇ ਦਾ ਆਪੇ ਅੰਦਾਜ਼ਾ ਲਾ ਲਓ ਕੀ ਕਹੋਗੇ ਹੁਣ ਕੀ ਕਿਹਾ ਮਹਾਰਾਜ ਨੇ। ਸੋ ਲੜਕੀਆਂ ਨੂੰ ਅਸੀਂ ਮਾਰ ਰਹੇ ਹਾਂ ਬੜਾ ਭਾਰੀ ਪਾਪ ਜ਼ੁਲਮ ਹੋ ਰਿਹਾ ਹੈ ਤੇ ਲੜਕੀ ਨੂੰ ਮਾਰਨਾ ਬੜਾ ਭਾਰੀ ਪਾਪ ਹੈ। ਗੁਰਬਾਣੀ ਕਹਿੰਦੀ ਹੈ ਹਰਤਾਲ ਜੰਮਣ ਤੋਂ ਪਹਿਲਾਂ ਮਾਰ ਦੇਣਾ ਜੰਮ ਕੇ ਮਾਰਨਾ ਕੰਨਿਕਾ ਅਣਚਾਰੀ ਕਾ ਧਾਨ ਫਿੜਕ ਫਿੜਕਾ ਕੋਲ ਬਦੀਆਂ ਸਦਾ ਸਦਾ ਅਭਿਮਾਨ ਵਾਹੇ ਏਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਇਹ ਸਾਰੇ ਪਾਪ ਉਹਨੂੰ ਵੀ ਲੱਗਦੇ ਨੇ। ਗੁਰਬਾਣੀ ਕਹਿੰਦੀ ਹੈ ਕਿ ਉਹਨਾਂ ਸਮਝੀ ਮੈਂ ਤੇ ਲੜਕੀ ਮਾਰੀ ਨੀ ਕਦੇ ਬਹੁਤ ਨੀ ਮਾਰੀ ਹੋਈ ਸਾਜਾ ਨੀ ਮਾਰਦੇ ਕੋਈ ਕਹੇ ਮੈਂ ਕਿਸੇ ਅਣਚਾਰੀ ਦਾ ਧਾਨ ਨੀ ਘਰ ਦੀ ਰੋਟੀ ਖਾਂਦਾ ਖਾਂਦੇ ਨੀ ਕਿਤੋਂ ਤੇ ਮੈਂ ਨਹੀਂ ਕਰਦਾ ਪਰ ਕੋਈ ਇਹ ਕਹੇ ਕਿ ਮੈਂ ਕਿਸੇ ਬ੍ਰਹਮ ਗਿਆ ਨਹੀਂ ਕਿਨੂੰ ਕਿ ਮੈਂ ਕਿਸੇ ਜਾਨਵਰ ਨੂੰ ਵੀ ਅੱਜ ਤੱਕ ਮਾਰਿਆ ਹੈ ਮੈਂ ਕਦੇ ਗਊ ਦੀ ਗੱਲ ਛੱਡੋ ਕੀੜੀ ਵੀ ਨੀ ਕਦੇ ਮਾਰੀ ਮੈਨੂੰ ਨੀ ਪਾਪ ਲੱਗਦੇ ਪਰ ਮਹਾਰਾਜ ਕਹਿੰਦੇ ਮਤਾ ਹੰਕਾਰ ਚ ਰਹਿ ਜਾਈ ਜੇ ਵਾਹਿਗੁਰੂ ਤੇਰੇ ਚੇਤੇ ਨੀ ਤਾਂ ਇਹ ਸਾਰੇ ਪਾਪ ਤੈਨੂੰ ਲੱਗਦੇ ਨੇ ਕਿਸੇ ਨੇ ਇੱਕ ਕਹਿਆ ਨਾ ਤੈਨੂੰ ਸਾਰੇ ਦੇ ਸਾਰੇ ਲੱਗਦੇ ਨੇ ਕਿਉਂ ਮਨੁੱਖਾ ਜਨਮ ਮਿਲਿਆ ਆਇਓ ਸੁਣ ਲੈ ਪਰਨ ਕਹੋ ਬਾਣੀ ਆਇਓ ਸੁਣ ਲੈ ਪਰਨ ਕਹੋ ਬਾਣੀ ਸੁਣ ਲੈ ਪਰਨ ਕਹੋ ਬਾਣੀ ਆਇਓ ਸੁਣ ਲੈ ਪਰਨ ਕਹੋ ਬਾਣੀ ਸੁਣ ਲੈ ਪਰਨ ਕਹੋ ਸੁਣ ਲੈ ਪਰਨ ਕਹੋ ਬਾਣੀ ਆਇਓ ਸੁਣ ਲੈ ਪਰਨ ਕਹੋ ਬਾਣੀ ਸੁਣ ਲੈ ਪਰਨ ਕਹੋ ਬਾਣੀ ਆਇਓ ਸੁਣ ਲੈ ਪਰਨ ਕਹੋ ਬਾਣੀ ਸੁਣ ਲੈ ਜੇ ਤੂੰ ਮਨੁੱਖਾ ਜਨਮ ਧਾਰ ਕੇ ਬਾਣੀ ਸੁਣੀ ਨੀ ਜਾਂ ਪੜ੍ਹੀ ਨੀ ਮਹਾਰਾਜ ਇਹ ਵੀ ਕਹਿੰਦੇ ਨੇ ਕਿ ਸਾਰੇ ਪਾਪ ਲੱਗਦੇ ਨੇ ਬ੍ਰਾਹਮਣ ਕੈਲੀ ਕਾ ਕੰਜਕਾ ਅਣਚਾਰੀ ਕਾ ਤਾਰੇ ਚਾਰ ਪਾਪ ਫਿਟਕ ਫਿਟਕਾ ਕੋਲ ਵਧੀਆ ਫਿਟੇ ਮੂੰਹ ਹੈ ਫਿਟੇ ਮੂੰਹ ਹੈ ਕਰੋੜੀ ਵਧੀਆ ਕੀਤੀਆਂ ਨੇ ਕਹੇ ਮੈਂ ਬੜਾ ਭਲਾ ਮਾਨਸ ਹਾਂ ਕੋਈ ਭਲਾ ਮਾਨਸ ਨੀ ਤੂੰ ਕਹੇ ਮੈਂ ਕੋਈ ਬਦੀ ਨੀ ਕੀਤੀ ਕਰੋੜੀ ਕੀਤੀਆਂ ਨੇ ਫਿਟਕ ਫਿਟਕਾ ਕੋਲ ਵਧੀਆ ਸਦਾ ਸਦਾ ਅਭਿਮਾਨ ਜਿਹੜਾ ਹੰਕਾਰ ਚ ਅਜੇ ਮੈਂ ਅਜੇ ਕੰਮ ਕਰਦੇ ਨੀ ਕਹਿੰਦੇ ਵਾਹੇ ਏਤੇ ਜਾਹੇ ਵੀ ਸਿਰ ਨਾਨਕਾ ਇੱਕ ਨਾਮ ਇੱਕ ਵਾਹਿਗੁਰੂ ਦਾ ਨਾਮ ਮਨੁੱਖਾ ਜਨਮ ਧਾਰ ਕੇ ਜੇ ਜਿਹੜਾ ਸਾਰੇ ਪਾਪ ਕਰਦੇ ਨੇ ਸਾਰੇ ਪਾਪਾਂ ਦਾ ਭਾਗ ਐਡਾ ਵੱਡਾ ਪਾਪ ਹੈ ਤੈਨੂੰ ਸੋ ਗੁਰੂ ਮਹਾਰਾਜ ਜੀ ਵਿਚਾਰ ਕਰ ਰਹੇ ਸੀ ਕਿ ਸੋ ਗੁਰ ਕਰੋ ਜੇ ਬਹੁਰ ਨ ਕਰਨਾ। ਮਹਾਰਾਜ ਬਾਣੀ ਪ੍ਰਮਾਣ ਕੀ ਕਰਦੇ ਨੇ ਉਹ ਸੁਣ ਲਿਆ ਆਪਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਪੁੱਤੋ ਧੀ ਚੰਗੇ ਰਲੀ ਪਰ ਕਰ ਜਾਏ ਬਸਾਏ ਨਾ ਆਈ। ਉਸ ਮਾੜੇ ਪੁੱਤਰ ਨਾਲੋਂ ਧੀ ਚੰਗੀ ਹੈ, ਧੀ ਨੂੰ ਜਨਮ ਦੇ ਕੇ ਮਾਂ ਦੇ ਅੰਦਰ ਖੁਸ਼ੀ ਪੈਦਾ ਹੋ ਜੇ, ਗੁਰੂ ਕਿਰਪਾ ਕਰੇ ਖੁਸ਼ੀ ਪੈਦਾ ਹੋ ਜਾਏ। ਧੀ ਸਾਡੇ ਘਰ ਚ ਪੈਦਾ ਹੋਣੀ ਬੜਾ ਮਹਾਨ ਪੁੰਨ ਹੈ। ਪਹਿਲੇ ਪੁਰਾਣੇ ਜਮਾਨੇ ਚ ਰਿਸ਼ੀਆਂ ਮੁਨੀਆਂ ਦੇ ਪੜ੍ਹੋ ਕਦੇ ਇਤਿਹਾਸ, ਕਹਿੰਦੇ ਜਿਹੜੇ ਘਰ ਚ ਧੀ ਪੈਦਾ ਨੇ ਉਹਦੇ ਘਰ ਦਾ ਅੰਨ ਨਹੀਂ ਖਾਂਦੇ ਸੀ, ਕਿ ਇਹ ਜਿਹੜਾ ਘਰ ਚ ਧੀ ਨਹੀਂ ਪੈਦਾ ਇਹ ਜੂਠਾ ਹੀ ਕਰ, ਉਹਦੇ ਘਰ ਦਾ ਅੰਨ ਨਹੀਂ ਖਾਂਦੇ ਸੀ। ਰਾਜਾ ਦਸ ਪ੍ਰਜਾ ਪਤੇ ਤਾਂ ਤਪੱਸਿਆ ਕੀਤੀ ਬਹੁਤ ਵੱਡੀ, ਇਤਿਹਾਸ ਹੈ ਇਹ ਬਹੁਤ ਵੱਡਾ। ਮੈਂ ਉਸ ਪਾਸੇ ਨਾ ਜਾਣਾ ਸਮਾਂ ਨਹੀਂ। ਬ੍ਰਹਮਾ ਨੇ ਤਪੱਸਿਆ ਕੀਤੀ ਉਸਨੇ ਬੜੀ ਭਾਰੀ। ਬ੍ਰਹਮਾ ਕਹਿੰਦਾ ਕੀ ਚਾਹੁੰਦੇ ਦੱਸ? ਕਹਿੰਦੇ ਲੜਕੀਆਂ ਚਾਹੀਦੇ ਕਿੰਨੀਆਂ? ਦਸ ਹਜ਼ਾਰ ਕੁੜੀਆਂ, 10,000 ਬੇਟੀਆਂ ਮੰਗੀਆਂ ਸੀਆਂ। ਕਹਿੰਦੇ ਵੱਖਰਾ ਇਤਿਹਾਸ ਹੈ, ਦਸਵੇਂ ਗ੍ਰੰਥ ਤੇ ਬੜਾ ਲੰਮਾ ਚੌੜਾ ਲਿਖਿਆ ਮਹਾਰਾਜ ਨੇ। 10 ਪ੍ਰਜਾਪਤ ਨੇ ਫਿਰ ਉਹਨੇ 10,000 ਕੰਨਿਆ ਉਹਦੇ ਘਰ ਚ ਪੈਦਾ ਹੋਈ। 10,000 ਕੰਨਿਆ ਮੰਗੀਆਂ, ਪੁੱਤਰ ਨੀ ਮੰਗੇ। ਭਾਈ ਗੁਰਦਾਸ ਜੀ ਕਹਿੰਦੇ ਮਾੜੇ ਪੁੱਤਰ ਨਾਲ ਧੀ ਚੰਗੇੜੀ ਪਰ ਕਰ ਜਾਏ ਬਸਾਏ ਨਾ ਆਈ। ਐਸੇ ਮਾੜੇ ਪੁੱਤਰ ਨਾਲ ਧੀ ਜੰਮੀ ਚੰਗੀ ਜਿਹੜੇ ਪਰਾਏ ਘਰ ਨੂੰ ਜਾ ਕੇ ਵਸਾ ਦੇ। ਫਿਰ ਭਾਈ ਗੁਰਦਾਸ ਨੂੰ ਕਿਸੇ ਨੇ ਕਹਿਤਾ ਭਲਾ ਭਾਈ ਸਾਹਿਬ ਜੀ, ਕਿਉਂਕਿ ਭਾਈ ਸਾਹਿਬ ਦੀਆਂ ਗੱਲਾਂ ਹੋਈਆਂ ਹੋਣਗੀਆਂ, ਭਾਈ ਸਾਹਿਬ ਜੀ ਐਸਾ ਹੋਵੇ ਧੀ ਵੀ ਮਾੜੀ ਹੋਵੇ ਫੇਰ ਕੀ ਕਰੇ? ਜ਼ਰੂਰੀ ਤਾਂ ਨਹੀਂ ਧੀ ਚੰਗੀ ਹੋਵੇ ਪੁੱਤਰ ਮਾੜਾ ਹੈ, ਧੀ ਚੰਗੀ ਹੋਵੇ। ਹੋ ਸਕਦਾ ਪੁੱਤਰ ਚੰਗਾ ਹੋਵੇ ਧੀ ਮਾੜੀ ਨਿਕਲ ਜਾਵੇ, ਹੋ ਸਕਦਾ ਧੀ ਚੰਗੇ ਪੁੱਤਰ ਮਾੜਾ ਹੋਵੇ। ਜੇ ਧੀ ਵੀ ਮਾੜੀ ਹੋਵੇ, ਕਿਉਂਕਿ ਸਵਾਲ ਅੱਗੇ ਸਵਾਲ ਤੋਂ ਨਹੀਂ ਪਾਇਆ, ਪਹਿਲੇ ਕਿਹਾ ਵੀ ਪੁੱਤਰ ਮਾੜਾ ਮਾਂ ਜਨਮ ਦੇਵੇ ਫਿਰ ਮਾਂ ਕੀ ਕਰੇ ਹੋਰ? ਕਹਿੰਦੇ ਮਾੜੇ ਪੁੱਤਰ ਨਾਲ ਧੀ ਨੂੰ ਜਨਮ ਦੇਵੇ ਚੰਗੀ। ਫਿਰ ਭਾਈ ਸਾਹਿਬ ਜੀ ਧੀ ਵੀ ਮਾੜੀ ਹੋਵੇ ਫੇਰ? ਫਿਰ ਭਾਈ ਸਾਹਿਬ ਜੀ ਕਹਿੰਦੇ ਹੁਣ ਹੋਰ ਸੁਣ, ਕਹਿੰਦੇ ਉਸ ਮਾਂ ਨੂੰ ਸਭ ਕੋਲ ਸਿੱਖਿਆ ਲੈਣੀ ਚਾਹੀਦੀ, ਸਭ ਕੋਲ ਸਭ ਕੋਲੋਂ ਸਿੱਖਿਆ ਕੈਸੇ ਮਿਲੇਗੀ? ਤੇ ਭਾਈ ਸਾਹਿਬ ਜੀ ਕਹਿੰਦੇ ਕੁਧੀ ਉਹ ਮਾੜੀ ਧੀ ਨਾਲ ਸਭ ਸਭਦਾ ਹੈ। ਕਹਿੰਦੇ ਸਭ ਸੱਪਣੀ ਸਬਜ਼ੀ ਕੁਧੀ ਉਹ ਸੱਪ ਸਕਾਲ ਤਾਂ ਜਾਓ ਜੜੇਂਦੀ ਜੰਜਣ ਖਾਈ। ਉਹ ਕਹਿਣ ਲੱਗਿਆ ਸੋ ਸੱਪਣੀ ਸਿਆਣੀ ਹੈ ਉਸ ਬੰਦੇ ਨਾਲ, ਉਸ ਮਾਂ ਨਾਲ ਕਰੋਨਾ ਹੁਣੇ ਸਿਆਣੀ ਹੈ, ਉਸਨੇ ਜਨਮ ਦਿੱਤਾ ਮਾੜੇ ਬੱਚੇ ਨੂੰ ਸੱਪ ਮਾੜੀ ਨੀ, ਸੱਪਾਂ ਚੜੇ ਕੌਣ ਸਮਝਦਾ? ਪਰ ਉਹ ਮਾਂ ਕਹਿੰਦੇ ਸੱਪਣੀ ਸਫਲੀ ਹੈ, ਮਾੜਿਆਂ ਨੂੰ ਜੰਮ ਕੇ ਬੁੱਤ ਨੂੰ ਖਾਏ ਜਾਂਦੀ ਹੈ, ਜੇ ਕਿਤੇ ਨਾ ਖਾਵੇ ਸੱਪਣੀ। ਕਹਿੰਦੇ ਨੇ 300 ਤੱਕ ਆਂਡਾ ਦਿੰਦੀ ਹੈ, 300 ਤੱਕ, ਪਰ ਸਾਲ ਵਿਚ 2 ਵਾਰੀ ਆਂਡੇ ਦਿੰਦੀ ਹੈ। 300 ਆਂਡਾ ਇੱਕ ਵਾਰੀ ਦਿੰਦੀ ਹੈ, ਸਾਲ ਦੇ ਵਿਚ 2 ਵਾਰੀ ਆਂਡੇ ਦਿੰਦੀ ਹੈ, 300 ਤੱਕ ਆਂਡਾ ਦਿੰਦੀ ਹੈ। ਜੇ ਹੁਣ 300 ਦਾ ਕਾਂਡਾ ਦੇ ਕੇ ਸੱਪਣੀ ਬੱਚੇ ਪੈਦਾ ਕਰੇ ਤਾਂ ਸਾਰੀ ਧਰਤੀ ਦੇ ਪੈਰ ਤੁਹਾਨੂੰ ਜਗਾ ਲੈਂਦੀ, ਪਰ ਕੁਦਰਤ ਨੇ ਐਸਾ ਬਣਾਇਆ ਉਹ ਬੱਚੇ ਕੱਢੀ ਜਾਂਦੀ ਹੈ, ਬੱਚੇ ਕੱਢੀ ਉੱਤੇ ਬੈਠੀ ਜਾਂਦਿਆਂ ਤੇ ਬੈਠੀ ਬੈਠੀ ਅਕਲ ਕਾਨ ਹੋ ਜਾਂਦੀ ਹੈ, ਦੁਖੀ ਹੋ ਜਾਂਦੀ ਹੈ, ਔਰ ਬੈਠੀ ਬੈਠੀ ਫਿਰ ਬੱਚਿਆਂ ਨੂੰ ਕੱਢਦੀ ਹੈ। ਜਦੋਂ ਬੱਚੇ ਨਿਕਲਦੇ ਕੁੰਡਲੀ ਮਾਰ ਕੇ ਬਹਿੰਦੀ ਹੈ, ਕੁੰਡਲੀ ਜਿਹੜੀ ਕੁੰਡਲੀ ਦੇ ਅੰਦਰ ਹੁੰਦੇ ਨੇ ਬੱਚੇ ਸਾਰੇ ਖਾ ਜਾਂਦੀ ਹੈ, ਬਸ ਕੁੰਡਲੀ ਦੇ ਬਾਹਰ ਇੱਕ ਅੱਧੇ ਨਿਕਲਦੇ, ਕਈ ਵਾਰੀ ਸਾਰੇ ਵੀ ਖਾ ਜਾਂਦੇ। ਲੇਕਿਨ ਸਾਲ ਤਾਗੇ ਵਰਗੇ ਨਿੱਕੇ ਨਿੱਕੇ ਹੁੰਦੇ ਨੇ, ਬਾਹਰ ਨਿਕਲ ਨਹੀਂ ਸਕਦੇ, ਸਾਰੇ ਦੇ ਸਾਰਿਆਂ ਨੇ ਵੀ ਖਾ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਉਸ ਮਾਰੀ ਧੀ ਨਾਲ ਫਿਰ ਸੱਪ ਸਮਦਾ ਹੈ, ਉਹ ਧੀ ਉਹ ਸੱਪ ਸਕਾਰ ਥਾ ਜਾਓ ਜੜੇਂਦੀ ਜੜ ਜੜ ਖਾਈ। ਔਰ ਭਾਈ ਸਾਹਿਬ ਗੁਰਦਾਸ ਦੇ ਸਵਾਲ ਹੋਰ ਵੀ ਖੜਾ ਕੀਤਾ ਨਾ, ਕਿਉਂ ਕਿਸੇ ਬੰਦੇ ਨੇ ਕਿਹਾ ਹੋਣਾ ਭਾਈ ਸਾਹਿਬ ਜੀ ਉਹ ਮਾਂ ਮਨੁੱਖ ਹੋਇਆ ਉਹ ਸੱਪ ਹੋਇਆ, ਇਹਨਾਂ ਦਾ ਮੁਕਾਬਲਾ ਕੀ ਹੋਇਆ? ਇਸ ਤਰ੍ਹਾਂ ਮਾਂ ਮਨੁੱਖ ਹੈ ਜਿਹੜਾ, ਮਾਂ ਜਿਹੜੀ ਬੰਦਾ ਹੈ ਜਿਹੜਾ, ਉਹ ਆਪਣੇ ਜੰਮੇ ਨੇ ਕਿਵੇਂ ਖਾ ਸਕਦਾ? ਉਹ ਸੱਪੜੀ ਦੇ ਖਾ ਕੇ ਮਾਂ ਕੀ ਕਰੇ? ਫਿਰ ਭਾਈ ਸਾਹਿਬ ਜੀ ਕਹਿੰਦਾ ਜੇ ਇਸ ਮਾਂ ਨੇ ਹੋਰ ਸਿੱਖਿਆ ਲੈਣੀ ਹੈ ਬੰਦੇ ਕੋਲੋਂ ਲੈਣੀ ਹੈ, ਫਿਰ ਅਗਲੀ ਗੱਲ ਸੁਣ। ਮਾਂ ਡਾਇਣ ਧਨ ਧਨ ਹੈ, ਡਾਇਣ ਜਿਹੜੀ ਮਾਂ ਹੁੰਦੀ ਹੈ, ਡਾਇਣ ਕਹਿੰਦੇ ਧਨ ਧਨ ਦੇ ਯੋਗ ਹੈ ਇਸ ਮਾਂ ਨਾਲ, ਜਿਹੜੀ ਮਾਂ ਨੇ ਐਸਾ ਜਨਮ ਨਹੀਂ ਦੇਣਾ ਪੁੱਤਰ ਨੂੰ ਜਿਹੜਾ ਨਾਮ ਤੋਂ ਪਰਮਾਤਮਾ ਤੋਂ ਬੇਮੁਖ ਹੋਵੇ, ਉਸ ਨਾਲ ਉਹ ਡਾਇਣ ਮਾਂ ਧੰਤਾ ਦੇ ਯੋਗ ਹੈ। ਮਾਂ ਡਾਇਣ ਧਨ ਧਨ ਹੈ, ਉਹ ਕਹਿੰਦੇ ਮਾਂ ਡਾਇਣ ਉਹ ਧਨ ਧੰਤਾ ਦੇ ਯੋਗ ਹੈ। ਉਹ ਕਹਿੰਦੇ ਜਿਹੜੀ ਮਾਂ ਆਪਣੇ ਬੱਚੇ ਨੂੰ ਆਪ ਖਾ ਜਾਂਦੀ ਹੈ ਉਹ ਤੰਤਰ ਵਿੱਚ ਰੁਕ ਗਿਆ। ਮਾਂ ਦੈਣ ਤੰਗ ਤੰਗ ਹੈ ਔਰ ਕਪੁੱਤਰ ਖਾਏ ਅਗਾਈ, ਆਪਣੇ ਪੁੱਤਰ ਨੂੰ ਪੁੱਤ ਕਪੁੱਤਰ ਖਾਏ ਅਗਾਈ। ਮਾਰੇ ਪੁੱਤਰ ਨੂੰ ਜੰਮ ਕੇ ਮਾਂ ਦੈਣ ਨੇ, ਕਿਉਂਕਿ ਮਾਂ ਦੈਣ ਦੀ ਮਾਂ ਹੈ, ਪੁੱਤਰ ਵੀ ਆ ਚੁੱਕ ਗਿਆ। ਉਹ ਐਡੀ ਚੰਗੀ ਉਸ ਮਾਂ ਨਾਲੋ ਕਿ ਮੇਰੇ ਵਰਗਾ ਪਾਪੀ ਇਹ ਵੀ ਬਣੇਗਾ, ਉਹਨੂੰ ਖਾ ਕੇ ਆਪਣਾ ਪੇਟ ਭਰ ਦਿੰਦੀ ਹੈ, ਨਾਲੇ ਆਪਣੀ ਭੁੱਖ ਮਿਟਾਉਂਦੀ ਹੈ, ਨਾਲੇ ਆਪਣੇ ਮਾੜੇ ਪੁੱਤ ਨੂੰ ਖਾ ਜਾਂਦੀ ਹੈ, ਉਸ ਨਾਲ ਉਹ ਚੰਗਾ। ਇੰਨੀਆਂ ਲਾਹਨਤਾਂ ਭਾਈ ਗੁਰਦਾਸ ਨੇ ਪਾਈਆਂ। ਮਾਂ ਕੈਸੀ ਹੋਵੇ ਕਿ ਮਾਂ ਐਸੀ ਹੋਵੇ ਜਿਹੜੀ ਐਸੇ ਗੁਰਮੁਖ ਪਿਆਰੇ ਨੂੰ ਜਨਮ ਦੇਵੇ। ਮੈਂ ਉਹ ਬੀਬੀ ਨੂੰ ਕਿਹਾ ਮਾਂ ਦਾ ਬੜਾ ਰੋਲ ਹੈ ਸੰਸਾਰ ਵਿਚ, ਜਿਵੇਂ ਜਿਵੇਂ ਇਹ ਭਗਤ ਹੋਏ ਉਹਨਾਂ ਦੀ ਮਾਵਾਂ ਦਾ ਜੀਵਨ ਦੇਖੋ ਕੈਸਾ ਸੀ। ਬੜੇ ਉੱਚੇ ਜੀਵਨ ਵਾਲੀ ਮਾਂ ਦੇ ਪੈਰੇ ਭਗਤ ਹੋਵੇਗਾ, ਬਾਪ ਦੇ ਜੀਵਨ ਦਾ ਪੁੱਤਰ ਤੇ ਬਹੁਤਾ ਅਸਰ ਨਹੀਂ ਪੈਂਦਾ, ਕਿਉਂਕਿ ਬਾਪ ਦਾ ਸੰਬੰਧ ਬਹੁਤ ਥੋੜਾ ਹੈ ਬੱਚੇ ਨਾਲ, ਹਾਦਸਾ ਰੂਪੀ ਸੰਬੰਧ ਹੈ ਥੋੜਾ ਜਿਹਾ, ਸਾਰਾ ਬਾਕੀ ਸੰਬੰਧ ਸਾਰਾ ਦਾ ਸਾਰਾ ਮਾਂ ਨਾਲ, ਬਣਨਾ ਮਾਂ ਦੇ ਖੂਨ ਨਾਲ ਹੈ, ਮਾਂ ਨੇ ਮਾਂ ਦੀਆਂ ਲੋਰੀਆਂ, ਮਾਂ ਦਾ ਦੁੱਧ, ਮਾਂ ਦਾ ਪਿਆਰ, ਮਾਂ ਦਾ ਜੀਵਨ, ਮਾਂ ਦੇ ਜੀਵਨ ਤੇ ਬੱਚੇ ਦਾ ਫਰਕ ਹੁੰਦਾ। ਇਸ ਕਰਕੇ ਭਾਈ ਸਾਹਿਬ ਜੀ ਨੇ ਇਹ ਬਚਨ ਕਹੇ, ਸੋ ਮੈਨਾਂ ਦੇ ਬੱਚਿਆਂ ਨੇ ਵੀ ਪ੍ਰੋਗਰਾਮ ਕਰਨਾ ਕਰਨਾ ਤੇ ਮੈਂ ਤਾਂ ਸਮਾਪਤੀ ਕਰਦਾ, ਆਪਾਂ ਬਾਕੀ ਬਦਲਾ ਕੱਲ ਨੂੰ ਕਰ ਲਾਂਗੇ ਭਾਈ, ਇਹ ਤਾਂ ਲੰਬਾ ਚੌੜਾ ਕੰਮ ਕਰ ਦੇਵਾਂਗੇ। ਸੋ ਇਸ ਕਰਕੇ ਭਾਈ ਗੁਰਮੁਖੋ ਚਲੋ ਮੈਂ ਸਮਾਪਤੀ ਕਰਦਾ, ਪਰ ਆਪਾਂ ਰਹਿੰਦੇ ਵਿਚਾਰਾਂ ਕੱਲ ਨੂੰ ਫਿਰ ਕਰਾਂਗੇ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਮੈਂ ਉਹ ਬੇਨਤੀ ਵਿਚ ਕਰ ਰਿਹਾ ਸੀ, ਮੈਂ ਥੋੜੀ ਜਿਹੀ ਕਰ ਲਵਾਂ, ਕਿ ਭਾਈ ਸਾਹਿਬ ਦੇ ਬਚਨ ਕਹੇ ਔਰ ਗੁਰਬਾਣੀ ਇੱਕ ਹੋਰ ਬਚਨ ਕਹਿੰਦੀ, ਉਸਨੂੰ ਬੋਲ ਕੇ ਸਮਾਪਤੀ ਕਰਾਂ, ਕਿ ਗੁਰਬਾਣੀ ਕਹਿੰਦੀ ਅੱਜ ਕੱਲ ਹੋਏ ਜਿਹੀਆਂ ਮਾਵਾਂ ਨੀ ਰਹਿ ਗਈਆਂ ਜਿਹੜੀਆਂ ਕਿਸੇ ਬ੍ਰਹਮ ਗਿਆਨੀ ਨੂੰ ਪੈਦਾ ਕਰਨ। ਮਹਾਰਾਜ ਨੇ ਨਕਸ਼ਾ ਦੇ ਦਿਆ ਕਲਯੁਗ ਦਾ ਸਾਰਾ ਵੇਖ ਕੇ, ਮਹਾਰਾਜ ਜਿਉਣੇ ਨੇ ਮਹਾਰਾਜ ਹੁੰਦੇ ਆ, ਮਹਾਰਾਜ ਅਗਲੇ ਸਾਰਾ ਸਮਾਂ ਦਿਸਦਾ ਸੀ, ਮਹਾਰਾਜ ਜਿਹੜਾ ਸਮਾਂ ਅੱਜ ਚੱਲ ਰਿਹਾ ਨਾ ਔਰ ਆਉਣ ਵਾਲਾ, ਅੱਜ ਤੋਂ ਕਿੰਨੇ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਕਦੇ ਪੜ੍ਹੋ ਤੇ ਦਸਮ ਗ੍ਰੰਥ, ਉਹ ਸਾਰਾ ਕੁਝ ਲਿਖਿਆ ਗਿਆ ਕੁਛ ਹੋਏਗਾ, ਔਰ ਜਿਹੜਾ ਚੱਲ ਰਿਹਾ ਵਰਤ ਰਿਹਾ ਮਹਾਰਾਜ ਨੇ ਉਦੋਂ ਲਿਖਿਆ ਗਿਆ ਕੁਛ ਹੋਏਗਾ। ਉਦੋਂ ਲੋਕਾਂ ਨੂੰ ਐਸਾ ਲੱਗਦਾ ਨਾ ਕਿ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਪਹਿਲਾਂ ਜਦੋਂ ਕਿਵੇਂ ਹੋ ਸਕਦਾ, ਪਰ ਅੱਜ ਉਹ ਸਾਰੇ ਦਾ ਸਾਰਾ ਸੱਚ ਹੁੰਦਾ ਜਾ ਰਿਹਾ। ਤੇ ਗੁਰੂ ਸਾਹਿਬ ਨੇ ਵੀ ਕਹਿ ਦਿੱਤਾ, ਕੱਲੀ ਅੰਦਰ ਨਾਨਕਾ ਜਿੰਨਾ ਦਾ ਆਉਤਾ, ਕਦੋਂ ਦੇ ਵਿੱਚ ਐਸੀ ਮਾਂ ਬੜੀ ਘੱਟ ਮਿਲੇਗੀ, ਕੋਈ ਬ੍ਰਹਮ ਗਿਆਨੀ ਨੂੰ ਪੈਦਾ ਕਰੇ ਜਿੰਨ ਭੂਤ ਪੈਦਾ ਹੋਣਗੇ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਿੰਨੂਰਾ ਧੀ ਜਿੰਨੂਰੀ, ਜੋੜੂ ਜਿੰਨਾ ਦਾ ਸਿਕਦਾ, ਪੁੱਤ ਜਨ ਜੰਮਣਗੇ ਧੀ ਜਨਣੀ ਜੰਮੇਗੀ। ਔਰ ਗੁਰਮੁਖੋ ਮੈਨੂੰ ਕਹਿਣ ਦੀ ਬਹੁਤੀ ਵਿਆਖਿਆ ਕਰਨ ਦੀ ਲੋੜ ਹੈ ਤੁਹਾਡੇ ਸਾਹਮਣੇ, ਕੀ ਹੋਇਆ ਵਾ ਹੁਣ ਸਾਡੇ ਮਾਵਾਂ ਵਿਚਾਰੀਆਂ ਤੜਫਦੀਆਂ ਨੇ, ਪਿਤਾ ਤੜਫਦੇ ਨੇ, ਕੁੜੀ ਘਰੇ ਨੀ ਆਉਂਦੀ, ਮੁੰਡਾ ਘਰੇ ਨੀ ਆਉਂਦਾ, ਮੁੰਡੇ ਗੱਲ ਨੀ ਮੰਨਦੇ, ਕੁੜੀ ਗੱਲ ਨੀ ਮੰਨਦੀ, ਇਹ ਸਾਡੇ ਸਾਹਮਣੇ ਹਾਲਤ ਹੋ ਰਹੀ ਹੈ। ਇਹ ਜਿੰਨਾ ਪੁੱਤਾਂ ਵਾਲਾ ਕੰਮ ਹੈ ਤੇ ਬੰਦਾ ਵਾਲਾ ਕੰਮ ਨੀ, ਮਹਾਰਾਜ ਨੇ ਜੋ ਕਿਹਾ, ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਿੰਨੂਰਾ ਧੀ ਜਿੰਨੂਰੀ, ਜੋਰੂ ਜਿੰਨਾ ਦਾ ਸਿਕਦਾਰ। ਸੋ ਇਹ ਅੱਜ ਸਾਡੀ ਵਰਤ ਰਹੀ ਹੈ, ਬਾਕੀ ਪੈਂਚੂ ਵਿਚਾਰਾਂ ਕੱਲ ਨੂੰ ਫਿਰ ਕਰਾਂਗੇ, ਕਿ ਮੈਂ ਉਹਨਾਂ ਤੇ ਚਾਰਾਂ ਗੱਲਾਂ ਦੀ ਵਿਚਾਰ ਕਰਿਆ ਸੀ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਵਣਾ, ਸੋ ਧਿਆਨ ਕਰੋ ਜੇ ਬਹੁਰ ਨਾ ਧਰਨਾ, ਐਸੇ ਮਰੋ ਜੇ ਬਹੁਰ ਨਾ ਮਰਨਾ। ਕਬੀਰ ਜੀ ਕਹਿੰਦੇ ਇਹ ਚਾਰਾਂ ਗੱਲਾਂ ਤੇ ਵਿਚਾਰ ਕਰੇ ਸੀ, ਗੁਰੂ ਕਿਹੋ ਜਿਹਾ ਹੋਵੇ, ਸ਼ਬਦ ਜਿਹਦੀ ਰਾਧਨਾ ਕਰਨੀ ਕਿਹੋ ਜਿਹਾ ਹੋਵੇ, ਧਿਆਨ ਕਿਹਦਾ ਧਰਨਾ, ਕਿਉਂਕਿ ਬਹੁਤ ਬੰਦੇ ਪੁੱਛਣਗੇ ਧਿਆਨ ਕਿਹਦਾ ਧਰੀਏ। ਕਹੇ ਸਾਡੇ ਵਰਗੇ ਕਈ ਭੁਲੇਖੇ ਪਾਉਂਦੇ ਫੋਟੋ ਰੱਖ ਲਏ ਜਿਹਨੂੰ, ਹੁਣ ਪਹਿਲੀ ਗੱਲ ਤਾਂ ਸਿੱਖ ਫੋਟੋ ਦਾ ਪੁਜਾਰੀ ਨੀ ਹੈ, ਫੋਟੋ ਕਰੇਗੀ ਵੀ ਕੀ, ਬੋਲਦੀ ਨੀ, ਖਾਂਦੀ ਨੀ, ਚੱਲਦੀ ਨੀ, ਕੁਛ ਵੀ ਨੀ ਕਰਦੀ, ਉਹ ਫੋਟੋ ਦਾ ਕੀ। ਅਸੀਂ ਅੱਧੇ ਕੇਸਰੀ ਹੌਲੀ ਹੌਲੀ ਉਹ ਭਰਮਾਂ ਕਰਦੇ ਜਾ ਰਹੇ ਹਾਂ, ਕਿਸੇ ਨੇ ਪੱਥਰ ਦੀ ਫੋਟੋ ਪੂਜ ਲਈ, ਕਿਸੇ ਕਾਗਜ਼ ਦੀ ਪੂਜ ਲਈ, ਪਹਿਲੀ ਗੱਲ ਤੇ ਫੋਟੋ ਹੀ ਗੁਰੂ ਦੀ ਕੋਈ ਹੈ, ਮਨੋਕਲ ਫੋਟੋ ਅਨੁਸਾਰ। ਔਰ ਦੂਜੀ ਗੱਲ, ਫੋਟੋ ਉਸ ਬੰਦੇ ਦੀ ਪੂਜੀ ਨੀ ਹੈ ਜਿਹੜਾ ਬੰਦਾ ਆਪ ਨਾ ਹੋਵੇ ਨਾ, ਕੋਈ ਫੋਟੋ ਦਾ ਕੰਮ ਸਾਰ ਲੈਂਦੇ, ਤੇ ਚਲੋ ਵੀ ਫੋਟੋ ਹੀ ਬਹੁਤ ਹੈ, ਆਪ ਤੇ ਹੈ ਹੀ ਨਹੀਂ। ਪਰ ਕਦੇ ਸਿੱਖੋ ਸੋਚਿਆ ਕਿ ਗੁਰੂ ਤੇ ਜੁਗੋ ਜੁਗ ਗੁਰੀ, ਗੁਰੂ ਜੁਗ ਤੋਹਾ ਜੁਗ ਸਾਹੇ, ਤੇ ਉਹੀ ਜੁਗਤੀ ਹੈ, ਉਹੀ ਗੁਰੂ ਹੈ, ਉਹੀ ਸਤਿਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਸਹਿ ਕਾਇਆ ਫੇਰ ਪਲਟੀ ਹੈ, ਕਾਇਆ ਪਲਟੀ ਹੈ ਗੁਰੂ ਨਾਨਕ ਦੇ ਵੇੜੇ, ਗੁਰੂ ਅੰਗਦ ਦੇ ਵੇੜੇ ਗੁਰੂ ਨਾਨਕ ਨੂੰ ਕਹਿੰਦੇ, ਉਹਦੀ ਫੋਟੋ ਚਾਹੀਦੀ ਹੈ, ਗੁਰੂ ਅੰਗਦ ਨੂੰ ਗੁਰੂ ਨਾ ਮੰਨਦਾ ਉਹਦਾ ਵੇੜਾ ਭਾਰ ਹੋ ਜਾਂਦਾ, ਨਹੀਂ ਅੱਜ ਗੁਰੂ ਅੰਗਦ ਹੀ ਗੁਰੂ ਨਾਨਕ ਹੈ। ਗੁਰੂ ਅਮਰਦਾਸ ਦੇ ਵੇਲੇ ਗੁਰੂ ਅੰਗਦ ਨੂੰ ਤੇ ਗੁਰੂ ਨਾਨਕ ਤੇ ਮੰਨਦੇ ਨੇ, ਗੁਰੂ ਅਮਰਦਾਸ ਦੇ ਹੁੰਦੇ ਅਸੀਂ ਕਿਸੇ ਹੋਰ ਗੁਰੂ ਦੀ ਝਾਕ ਰੱਖੀ ਜਾਈਏ, ਜਦੋਂ ਕਿ ਜੋਤ ਉਹੀ ਹੈ, ਜੋਤ ਵਾ ਜੋਤ ਸਾਹਿਬ ਬਿਰ ਤਰੱਕੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਗ ਤੇ ਜੋਤ ਗੁਰੂ ਸਾਡੇ ਸਾਹਮਣੇ ਹੈ, ਫਿਰ ਧਿਆਨ ਹੋ ਕੇ ਧਰਤੀ ਕੀ ਲੋੜ ਹੈ। ਸੋ ਇਹ ਬਾਕੀ ਵਿਚਾਰਾ ਪ੍ਰਸੰਗ ਬਣਗੇ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆਪੇ ਮੇਲੇ।